ਸਤਨਾਮ ਧੰਨਵਾਦ ਗੁਰੂ ਧੰਨਵਾਦ ਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਜੋ ਲੜੀਵਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਅਸੀਂ ਅਰਦਾਸ ਕਰਨੇ ਹਾਂ, ਉਸ ਅਰਦਾਸ ਦਾ ਜੋ ਪੰਥ ਪ੍ਰਵਾਨਤ ਸਰੂਪ ਹੈ, ਉਸ ਅਰਦਾਸ ਦੇ ਸਰੂਪ ਦੀ ਉਹਨਾਂ ਸ਼ਬਦਾਂ ਦੀ ਅਸੀਂ ਵਿਚਾਰ ਕਰਦੇ ਆ ਰਹੇ ਹਾਂ। ਕੱਲ ਸਤਿਗੁਰੂ ਕੀ ਕਿਰਪਾ ਨਾਲ ਆਪਾਂ ਇਸ ਵਿਚਾਰ ਤੇ ਪਹੁੰਚੇ ਸਾਂ ਕਿ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ। ਤੇ ਕੱਲ ਅਸੀਂ ਵਿਚਾਰਿਆ ਸੀ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਅੱਜ ਜੋ ਇਸ ਤੋਂ ਅੱਗੇ ਪਦਾ ਹੈ ਜਾਂ ਅਰਦਾਸ ਦੀ ਤਰਤੀਬ ਵਿੱਚ ਉਹਦੇ ਸ਼ਬਦਾਂ ਦੇ ਸਰੂਪ ਵਿੱਚ ਜੋ ਅਗਲੇ ਸ਼ਬਦ ਨੇ ਉਹ ਇਸ ਪ੍ਰਕਾਰ ਨੇ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਇਹ ਹਜ਼ੂਰ ਦੇ ਚਰਨਾਂ ਵਿੱਚ ਰੋਜ਼ ਅਸੀਂ ਸ਼ਬਦ ਪੜ੍ਹਨੇ, ਇਹਨਾਂ ਦੇ ਅਖਰੀ ਅਰਥ ਆਰੰਭ ਵਿੱਚ ਅਰਜ਼ ਕਰਦਿਆਂ ਕਿ ਇਹਦਾ ਭਾਵ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਹਾਂ ਦਾ ਅਰਥ ਹੈ ਜਿੱਥੇ ਵੀ, ਕਿ ਜਿੱਥੇ ਜਿੱਥੇ ਵੀ ਖਾਲਸਾ ਜੀ ਹੋਵੇ ਤੇ ਨਾਲ ਇੰਨਾ ਸਤਿਕਾਰ ਨਾਲ ਸ਼ਬਦ ਵਰਤਿਆ ਜੀ ਸਾਹਿਬ, ਕਿ ਜਿੱਥੇ ਜਿੱਥੇ ਵੀ ਖਾਲਸਾ ਜੀ ਸਾਹਿਬ ਹੋਣ ਮੇਰੇ ਵਾਹਿਗੁਰੂ ਇੱਕ ਮਿਹਰ ਕਰੀ ਕਿ ਉੱਥੇ ਉੱਥੇ ਆਪ ਖਾਲਸੇ ਦੀ ਰੱਖਿਆ ਕਰੀ, ਉੱਥੇ ਆਪ ਖਾਲਸੇ ਉੱਤੇ ਮਿਹਰ ਕਰੀ, ਆਪ ਉਹਨਾਂ ਦੀ ਹਿਫਾਜ਼ਤ ਕਰੀ, ਆਪ ਉਹਨਾਂ ਲਈ ਤੁਸੀਂ ਰੱਖਿਆ ਦਾ ਕੋਟ ਕਿਲਾ ਉਸਾਰ ਦੇਣਾ। ਦੇਖੋ ਇਹ ਪ੍ਰਭੂ ਦੇ ਚਰਨਾਂ ਵਿੱਚ ਖਾਲਸੇ ਦੀ ਰੱਖਿਆ ਲਈ ਬੇਨਤੀ ਕੀਤੀ ਤੇ ਯਤਨ ਮੈਂ ਹਰ ਰੋਜ਼ ਇਹ ਕਰ ਰਿਹਾ ਆਪ ਸੰਗਤ ਦੀ ਅਸੀਸ ਨਾਲ, ਕਿ ਅਰਦਾਸ ਦੇ ਹਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਜ਼ਰੂਰ ਵੇਖਿਆ ਜਾਏ। ਮਤਾ ਕਿਸੇ ਨੂੰ ਕੱਲ੍ਹ ਇਹ ਤਰਕ ਕਰਨ ਦੀ ਗੁੰਜਾਇਸ਼ ਰਹਿ ਜਾਏ ਕਿ ਅਰਦਾਸ ਦੇ ਸ਼ਬਦ ਜਿਹੜੇ ਨੇ ਉਹ ਤਾਂ ਬਾਣੀ ਮੁਤਾਬਕ ਢੁੱਕਦੇ ਹੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਖਿਆ ਸੰਬੰਧੀ ਕੀ ਬੇਨਤੀਆਂ ਕੀਤੀਆਂ ਗਈਆਂ ਨੇ ਤੇ ਜਿਨ੍ਹਾਂ ਦੀਆਂ ਹੱਦ ਬੀਤੀਆਂ ਨੇ ਉਹਨਾਂ ਦੇ ਅੰਮ੍ਰਿਤ ਬਚਨ ਬਾਣੀ ਵਿੱਚੋਂ ਪ੍ਰਮਾਣ ਲਏ ਨੇ। ਤੇ ਦੂਸਰੀ ਗੱਲ ਕਿ ਅਰਦਾਸ ਵਿੱਚ ਇਹ ਤੁਕ ਕਦੋਂ ਸ਼ਾਮਲ ਕੀਤੀ ਗਈ, ਕਦੋਂ ਕਿਹਾ ਗਿਆ ਵੀ ਖਾਲਸੇ ਦੀ ਰੱਖਿਆ ਕਰਿਆ ਜੇ, ਤੇ ਕਿਉਂ ਕਿਹਾ ਗਿਆ, ਕੀ ਲੋੜ ਪੈ ਗਈ ਇਹਨਾਂ ਤੁਕਾਂ ਨੂੰ ਅਰਦਾਸ ਵਿੱਚ ਦਰਜ ਕਰਨ ਦੀ, ਇਸ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਨੀ ਹੈ। ਆਪ ਸਮੂਹ ਮਾਈ ਭਾਈ ਜਿਤਨੇ ਵੀ ਹਜ਼ੂਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਕਰੋ ਕਿਰਪਾਲਤਾ ਅਸੀਸ ਬਖਸ਼ੋ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਮਨੁੱਖ ਬਾਜ਼ਮੁਖੀ ਗਿਆਨ ਵਿੱਚੋਂ ਬਹੁਤ ਕੁਛ ਆਪਣੀ ਬੁੱਧੀ ਵਿੱਚ ਸੰਗ੍ਰਹਿ ਕਰ ਚੁੱਕਾ ਹੈ, ਕਈ ਵਾਰੀ ਉਹ ਪ੍ਰਭੂ ਭਗਤ, ਪ੍ਰਭੂ ਸੰਤ, ਪ੍ਰਭੂ ਦੀ ਬੰਦਗੀ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਨੂੰ ਆਪਣੀ ਅਕਲ ਦੇ ਰਾਹੀਂ ਜੋਖਣਾ ਚਾਹੁੰਦਾ ਹੈ। ਜਿਵੇਂ ਕਦੀ ਅਰਦਾਸ ਦੀ ਗੱਲ ਚੱਲਦੀ ਹੈ ਤੇ ਅਸੀਂ ਆਪਣੀ ਖੌਮੇ ਵਿੱਚ ਇੰਨਾ ਕੁ ਜੀਨੇ ਪਏ ਹਾਂ, ਇਹ ਮਨ ਸੋਚਦਾ ਵੀ ਤੇਰੇ ਕੋਲ ਤਾਕਤ ਬੜੀ ਹੈ, ਤੇਰੇ ਕੋਲ ਬਲ ਬੜਾ ਹੈ, ਤੈਨੂੰ ਕੀ ਲੋੜ ਹੈ ਗੁਰੂ ਚਰਨਾਂ ਵਿੱਚ ਇਹ ਸ਼ਬਦ ਕਹਿਣ ਲਈ ਵੀ ਪਰਮਾਤਮਾ ਮੇਰੀ ਦੁਸ਼ਮਣਾਂ ਤੋਂ ਰੱਖਿਆ ਕਰ। ਅੱਜ ਸ਼ਬਦੇ ਪਰ ਅਸੀਂ ਕਦੀ ਗੱਲ ਪੜ੍ਹੀਏ ਤੇ ਮੈਂ ਹਰ ਵਾਰੀ ਬੇਨਤੀ ਕਰਨਾ ਹੁੰਦਾ ਆਪ ਸੰਗਤ ਦੇ ਚਰਨਾਂ ਵਿੱਚ ਜਿਤਨਾ ਮਰਜ਼ੀ ਕੋਈ ਵਿਦਵਾਨ ਹੋਵੇ, ਅੱਖਰਾਂ ਦੀ ਲੜੀ ਪਰੋਣ ਵਿੱਚ ਮਾਹਰ ਹੋਵੇ, ਉਹਦੀ ਕਲਮ ਵਿੱਚੋਂ ਨਿਕਲਦੇ ਹੋਏ ਅੱਖਰ ਸਾਡੇ ਅੰਦਰ ਨੂੰ ਖੇੜਾ ਵੀ ਦੇ ਦੇਣ, ਪਰ ਇਹ ਕਦੀ ਨਾ ਭੁੱਲਿਓ ਕਿ ਸਿੱਖ ਦੇ ਜੀਵਨ ਦੀ ਥੰਮੀ, ਸਿੱਖ ਦੀ ਜ਼ਿੰਦਗੀ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਸਿੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਹੀ ਕੇਵਲ ਬਾਣੀ ਹੈ। ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖਣਾ ਕਿ ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਰੱਖਿਆ ਲਈ ਬੇਨਤੀ ਕਰ ਸਕਦੇ। ਅੱਜ ਵੀ ਸਾਡੇ ਤੇ ਮੁਸੀਬਤ ਆਉਂਦੀ ਹੈ, ਕੋਈ ਵਿਪਤਾ ਆ ਪੈਂਦੀ ਹੈ, ਕੋਈ ਭੀੜਾ ਆ ਜਾਂਦੀ ਹੈ, ਤੇ ਕੀ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰ ਸਕਦੇ ਹਾਂ ਕਿ ਮਾਲਕ ਜੀ ਤੁਸੀਂ ਕਿਰਪਾ ਮਿਹਰ ਕਰੋ ਤੇ ਮੈਨੂੰ ਇਸ ਮੁਸੀਬਤ ਵਿੱਚੋਂ ਬਚਾ ਲਓ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ, ਕਹਿੰਦੇ ਦੇਖ ਬੰਦਿਆ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਨਿਚੱਕ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀ ਤੇ ਬਾਣੀ ਵਿੱਚੋਂ ਅਰਜ ਕਰਨੇ ਨੇ ਕੁਝ ਪ੍ਰਮਾਣ। ਹਜ਼ੂਰ ਕਹਿੰਦੇ ਨੇ ਇੱਥੋਂ ਤੱਕ ਜਿੱਦਣ ਤੇਰੇ ਮਾਨ ਸਨਮਾਨ ਨੂੰ ਵੀ ਖਤਰਾ ਹੋਵੇ, ਇਹਦਾ ਅਰਥ ਹੰਕਾਰ ਨਹੀਂ, ਜਿੱਦਣ ਤੂੰ ਦੇਖੇ ਵੀ ਦੁਨੀਆਂ ਦੇ ਲੋਕ ਮੈਨੂੰ ਨੀਵਾਂ ਦਿਖਾਉਣਾ ਚਾਹੁੰਦੇ ਨੇ ਤੇ ਉਦਣ ਵੀ ਤੂੰ ਗੱਲ ਵਿੱਚ ਪੱਲਾ ਪਾ ਕੇ ਕਹਿ ਸਕਣਾ ਹੇ ਮੇਰੇ ਸਤਿਗੁਰੂ ਮੇਰੀ ਇੱਜ਼ਤ ਦਾ ਰਾਖਾ ਤੂੰ ਆਪ ਹੈ, ਮੈਨੂੰ ਮਾਨ ਤੂੰ ਦੇਈ। ਜਿੱਦਣ ਤੇਰਾ ਬਾਹੂ ਬਲ ਤੇਰੀ ਤਾਕਤ ਕੰਮ ਨਾ ਕਰੇ ਤੇ ਉਦਣ ਵੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀ ਮੇਰੀ ਤਾਕਤ, ਮੇਰਾ ਬਲ, ਮੇਰਾ ਤਾਣ ਵੀ ਤੂੰ ਹੈ। ਜਿੱਦਣ ਤੇਰੇ ਕੰਮ ਵਿੱਚ ਘਾਟਾ ਪੈ ਜਾਏ, ਤੂੰ ਕਿਰਤ ਸੁੱਚੀ ਕਰਦਾ ਹੋਵੇਂ, ਲੋਕ ਧੋਖਾ ਦੇ ਕੇ ਤੈਨੂੰ ਕੰਮ ਪੱਖੋਂ ਥੱਲੇ ਲਾਣੇ ਚਾਹੁੰਦੇ ਹੋਣ, ਉਦਣ ਵੀ ਅਰਦਾਸ ਕਰੀ ਦਾਤਾ جے دولت وچ کاٹا پیندا ہے تے میں تیرے چرناں وچ بینتی کرنی۔ اگلا بچن کیتا، کہن لگے تو دنیا دار ہے، تینوں سنسار وچ رہن لئی ہر گرہستی نوں سنتان دی ضرورت ہے، یہ قدرت دا ایک نیم۔ کہن لگے تینوں سنتان دی لوڑ پے، جس دن بچے دی ضرورت پے ایویں لوکاں دیاں گلاں سن کے نہ کہی بھی میں ارداس نہیں کرنی، تو پتر دی دات لئی بھی بینتی کریں، تے جے کتے تن نوں روگ لگ جائے تے اے نہ سوچی میں شریر لئی کچھ نہیں منگنا، دیکھ جے رب نے امولک دے ہی دتی ہے، تن نوں روگ لگ جائے تے اروگتا لئی بھی بینتی کر لگی۔ اے گرو گرنتھ صاحب دی بانی وچ اک توک ہوندی ہے، راگ ہے کانڑا تے شبد اچارن کیتا ہے گرو ارجن دیو جی، اے شبد آرمبھ ہوندا ہے کہ جن کو پرب سنگے اسنے، جن دا ارتھ داس، تے اسی وچار کرنی ہے جہاں جہاں خالصہ جی صاحب تاں تاں رکھیا رعایت۔ حضور نے شبد ورتے نے، کہن لگے جن کو پرب سنگے اسنے، ساجنو توں میت میرا، میرا سجن بھی توں ہے تے میرا متر بھی توں ہے، تے ایک گل کدی بھولیے نا، رب ورگا سجن بھی کوئی نہیں تے رب ورگا متر بھی کوئی نہیں۔ دنیا دے سجن بےنت ملتے نہیں، پر پرماتما تے گرو ورگا سجن کتوں ملنے؟ بابا فرید صاحب نے ایک بچن بہت کمال کا کہا، وہ کہتے نے اسی سجن ضرور کہنے ہاں پر اندر ٹھڈ دا پردا پھر بھی سجن تو پا کے رکھنے ہاں، اندر کھول کے سجن سامنے کدی نہیں رکھتے، ساری ہر گل وچ پرداخ ہے۔ انہوں نے ایک شبد ورتیا، کہن لگے ہے پربھو توں ہے میرا سجن، تے میں کہنا بھائی جے میں تیرے تو رنچک ماتر بھی کوئی پردہ رکھاں تے میرا تن اگ تے اس طرح سڑے جویں مجیٹ اگ تے سڑدا ہے، سچ جانی تینوں سجن ہی کہدا کیا جے تیرے تو لکا کے رکھیا کوئی؟ سچ جانو جے رب تو پردے پاواں گے تے کھما کریو، او پردہ اصل وچ ساڈے اندر پے جانا ہے تے پرماتما دے گھر دے خزانے ساڈے خومے دے پردے تھلے لک جانے ہیں، وہ کل ضرور۔ صاحب نے شبد ورتے نے، بابا فرید صاحب کہن لگے کہ جے میں خندا واریا، فریدا جے میں خندا واریا، متاں آئڑیا کھیڑا جلے مجیت جیوں اوپر انگارا، جے میں متر تیرے تو کچھ لکانا ہے تے میرے تن نوں آگ وچ جوندے سڑ جائے مجیت دی چرا چرڑ چرڑ کر کے، سجنا تیرے تو پردے پائے تے اندر کدے کول جا کے کھل دے۔ میں بینتی جڑی کر لگا، حضور نے شبد ورتے نے کہ جن کو پرب سنگے اسنے، ساج نو تو میت میرا گرہ تیرے سب کے۔ ہن اگے پتا کی منگدے نے، کہن لگے مان مانگوں، مینو مالک دنیا وچ جین لئی عزت آئی دی ہے، میں تیرے چرنا تو بنا کتھے پکار کے کہاں کہ مینو عزت دے، تے میں اگے بینتی کرنی ہے۔ اس کر کے پرمان نو پہلا لیا ہے، کیونکہ کچھ شبد ایسے عرض کرنے نے جنہاں وچ مان سنمان بھی منگیا ہے، جنہاں وچ طاقت بھی منگی ہے، جنہاں وچ پرماتما دے چرناں وچ رکھیا کرن واسطے بھی بینتیاں کیتیاں۔ مان مانگو، تان مانگو، مینو طاقت بھی دیں، تن لکشمی، یہ ارتھ دنیا دی تن دولت دی لوڑ پی تا بھی تو بخشش کری، سوت، سوت دا ارتھ پتر، تے اگے شبد ہوندا ہے دے۔ ایک واری اتھے عرض کیتی سی، مینو پتا ہے اتھے دے شبد دا سروپ ددے نو لاں تے ہا ہا مکتا، اینو نا تا شیاریخ ہے تے نا ددے دا جڑا ہا ہے او دے تھلے اوکڑ ہے، اے دا ارتھ ہے دے دا ارتھ دے اروگتا، مینو طاقت بھی تیرے گھروں چاہی دیے، مینو عزت بھی تیرے گھروں چاہی دیے، مینو پتر دی دات بھی تیرے گھروں چاہی دیے، میں تن لئی بھی بینتی تینوں کرنی ہے، تے جدن مینو دنیا جواب دے دے تیرے تن دا علاج کوئی نہیں، تیرے روگ دا کوئی علاج نہیں، ادن میں اروگتا دی دات بھی تیرے تو منگنی ہے۔ کی سکھ ارداساں پرماتما دے چرناں وچ کر نہیں سکتا؟ اج حضور نے کہا ہے ارداس کردیا سکھاں نے شبد درج کیتے کہ جتھے جتھے خالصہ ہوئے اوتھے اوتھے تسی کرپا کرو، میرے اکال جی خالصے دی راکھی کرو، دھیان دیو۔ پہلی بینتی مان سنمان لے کہ کی پرماتما دے چرناں وچ رکھیا لئی بینتی نہیں کیتی، تے پرماتما دے چرناں وچ جدو رکھیا لئی بینتی کردا ہے تے میرا مالک آپ بت بنا کے اس دی رکھیا بھی کردا ہے۔ ملا راگے گرو گرنتھ صاحب دا اے شبد نال سبندت، اس پرکرن نال سبندت دو شبد نے، تے بھگت نام دیو جی دے
ਜਿੱਦਣ ਉਹਨਾਂ ਦੇ ਸਨਮਾਨ ਦੀ ਗੱਲ ਚੱਲੀ ਤੇ ਉਦਣ ਭਗਤ ਨਾਮਦੇਵ ਜੀ ਨੇ ਇੱਕ ਗੱਲ ਬੜੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕੋਈ ਪਰਦਾ ਨਹੀਂ ਰੱਖਿਆ। ਉਹਨਾਂ ਇੱਕ ਸ਼ਬਦ ਕਿਹਾ ਸੀ, ਕਹਿ ਲੱਗੇ ਕਿ ਪ੍ਰਭੂ ਮੈਂ ਬਹੁਤ ਚਿਰ ਤੋਂ ਸੁਣਨਾ ਵਾਂ ਕਿ ਮੰਦਰ ਭਗਵਾਨ ਦਾ ਪ੍ਰਭੂ ਦਾ ਘਰ ਹੈ, ਪਰ ਅੱਜ ਦੇਖ ਇੰਨੇ ਲੋਕ ਮੰਦਰ ਵਿੱਚ ਬੈਠੇ ਸਨ ਤੇ ਜਦੋਂ ਮੈਂ ਉਸ ਮੰਦਰ ਵਿੱਚ ਪ੍ਰਵੇਸ਼ ਕੀਤਾ ਮੈਂ ਅੰਦਰ ਗਿਆ ਵਾਂ ਤੇ ਕਹਿਣ ਲੱਗੇ ਉੱਚੀ ਜ਼ਾਤ ਵਾਲਿਆਂ ਨੇ ਇੱਕੋ ਦਮ ਸ਼ਬਦ ਕਹਿ ਦਿੱਤਾ ਕਿ ਇਹ ਢੇਡ ਆ ਗਿਆ, ਢੇਡ ਆ ਗਿਆ, ਦਾ ਅਰਥ ਹੁੰਦਾ ਨੀਚ ਆ ਗਿਆ, ਸ਼ੂਦਰ ਆ ਗਿਆ, ਸ਼ੂਦਰ ਆ ਗਿਆ। ਕਹਿਣ ਲੱਗੇ ਠੋਕਰ ਮਾਰ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਮੈਂ ਅੱਜ ਤੱਕ ਇਹ ਫਲਸਫਾ ਹਿੰਦੁਸਤਾਨ ਦਾ ਸੁਣਿਆ ਹੈ ਕਿ ਸ਼ੁਭ ਕਰਮ ਕਰੋ, ਸ਼ੁਭ ਕਰਮ ਕਰਨੇ ਤੇ ਮਰਨੇ ਕੇ ਬਾਅਦ ਮੁਕਤੀ ਮਿਲਤੀ ਹੈ। ਮੈਂ ਅੱਜ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਹੈ, ਮੈਂ ਮਰਨ ਤੋਂ ਬਾਅਦ ਮੁਕਤੀ ਨਹੀਂ ਦੇਣੀ। ਬੇਨਤੀ ਇਹਨਾਂ ਲੋਕਾਂ ਦੇ ਸਾਹਮਣੇ ਹੋਈ, ਮਰਨ ਤੋਂ ਬਾਅਦ ਕਿਸੇ ਨੂੰ ਕੀ ਪਤਾ ਕਿ ਨਾਮ ਦੇ ਮੁਕਤ ਹੋਇਆ ਕਿ ਨਹੀਂ ਹੋਇਆ। ਮੈਂ ਸਿਰਫ ਬੇਨਤੀ ਕਰਨੀ ਹੈ, ਖਾਲਸੇ ਨੂੰ ਕਿਉਂ ਲੋੜ ਪੈ ਗਈ ਕਿ ਦਾਤਾ ਤੂੰ ਮੇਰੀ ਹਰ ਥਾਂ ਤੇ ਰੱਖਿਆ ਕਰੀ। ਕਹਿਣ ਲੱਗੇ ਪ੍ਰਭੂ ਮਰਨ ਤੋਂ ਬਾਅਦ ਜਿਨ੍ਹਾਂ ਸਾਹਮਣੇ ਮੈਨੂੰ ਧੱਕੇ ਪਏ, ਬੇਇੱਜ਼ਤ ਕੀਤਾ, ਇਹਨਾਂ ਦਾ ਪਤਾ ਇਹਨਾਂ ਨੂੰ ਕਿਵੇਂ ਲੱਗੇਗਾ ਕਿ ਨਾਮ ਦੇ ਮੁਕਤ ਹੋ ਗਏ। ਉੱਥੇ ਫਿਰ ਕਹਿੰਦੇ ਜਦੋਂ ਭਗਤ ਦੇ ਅੰਦਰੋਂ ਪੁਕਾਰ ਨਿਕਲੀ ਕਿ ਮੇਰੀ ਇੱਜ਼ਤ, ਮੇਰਾ ਮਾਨ ਸਨਮਾਨ, ਮੇਰਾ ਅੰਦਰ ਅੱਜ ਖਤਰੇ ਵਿੱਚ ਹੈ, ਤੇ ਪ੍ਰਮਾਤਮਾ ਨੂੰ ਨਾ ਸ਼ਬਦ ਕਹਿ। ਕਹਿਣ ਲੱਗੇ ਇਹ ਤਾਂ ਬਾਹਾਂ ਨਾਲ ਖਿੱਚ ਕੇ ਮੈਨੂੰ ਧੱਕ ਸਕਦੇ ਨੇ, ਪਰ ਮੈਂ ਸੁਣਿਆ ਤੇਰੀਆਂ ਬਾਹਾਂ ਵਿੱਚ ਇੰਨਾ ਬਲ ਹੈ ਜੇ ਤੂੰ ਚਾਹੇ ਤਾਂ ਮੰਦਰਾਂ ਦੇ ਮੂੰਹ ਵੀ ਘੁਮਾ ਸਕਣਾ। ਹੁਣ ਦੇਖੋ ਤੇ ਬਲ ਲਈ ਇੱਕ ਬੇਨਤੀ ਕੀਤੀ, ਇਹ ਸ਼ਬਦ ਆਰੰਭ ਹੁੰਦਾ ਤੇ ਇਹਨੂੰ ਕਦੀ ਨਾ ਭੁੱਲਿਓ, ਵਿਚਾਰ ਨਾ ਭੁੱਲਿਓ, ਕੇਂਦਰੀ ਧੁਰੇ ਤੋਂ ਦੂਰ ਨਾ ਜਾਇਓ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ। ਸ਼ਬਦ ਆਰੰਭ ਹੁੰਦਾ ਹੈ ਕਿ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਸੋਹਣੇ ਰਾਮ ਜੀ ਤੁਸੀਂ ਮੈਨੂੰ ਭੁਲਾਓ ਨਾ। ਤੇ ਰਾਮ ਉਹ ਜਿਹੜਾ ਸਭੈ ਕਟ ਰਾਮ ਬੋਲੇ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋਪਲਾ। ਆਲਾਵੰਤੀ ਦਾ ਅਖਰੀ ਅਰਥ ਵੈਸੇ ਹੁੰਦਾ ਉੱਚੇ ਘਰਾਂ ਵਾਲੇ, ਇਹਦਾ ਅਰਥ ਕਰਾਂਗੇ ਉੱਚੀ ਜ਼ਾਤ ਵਾਲੇ। ਨਾਮਦੇਵ ਕਹਿੰਦੇ ਨਾ ਉੱਚੀ ਜ਼ਾਤ ਵਾਲਿਆਂ ਨੂੰ ਬੜਾ ਮਾਣ ਹੈ। ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋਪਿਲਾ, ਕੋਪਿਲੇ ਦਾ ਅਖਰੀ ਅਰਥ ਹੁੰਦਾ ਹੈ ਗੁੱਸੇ ਵਿੱਚ ਆਉਣਾ। ਮੁਝ ਉਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬਿਸਲਾ, ਮੈਨੂੰ ਦੱਸ ਬਾਪੂ ਕਿ ਮੈਂ ਕਿਹੜੀ ਥਾਂ ਤੇ ਜਾਵਾਂ, ਮੈਂ ਤੇਰੇ ਚਰਨਾਂ ਵਿੱਚ ਨਹੀਂ ਪੁਕਾਰਨਾ ਤੇ ਹੋਰ ਕਿਹਦੇ ਤੋਂ ਰੱਖਿਆ ਦੀ ਦਾਤ ਮੰਗਾਂ, ਕਹਾਂ ਕਰੂੰ ਬਾਪ ਬਿਸਲਾ। ਅੱਗੇ ਉਹਨਾਂ ਸ਼ਬਦ ਕਹੇ ਨੇ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਜਾਨ ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਪਰ ਇੱਕ ਗੱਲ ਚੇਤੇ ਰੱਖੀ, ਜੇ ਮੈਂ ਨਾ ਜਰਿਆ ਮੇਰੀ ਇੱਜ਼ਤ ਨਾ ਰਹੀ ਤੇ ਮੇਰਾ ਕੁਝ ਨਹੀਂ ਜਾਣਾ। ਲੋਕਾਂ ਨੇ ਇਹ ਵੀ ਸਮਝਣਾ ਰੱਬ ਕੋਲ ਵੀ ਕੋਈ ਤਾਕਤ ਨਹੀਂ। ਹੁਣ ਦੇਖੋ ਇਹਨੂੰ ਉਲਾਮਾ ਨਾ ਸਮਝਿਓ, ਮੈਂ ਇਸ ਕਰਕੇ ਬਾਣੀ ਦੇ ਸ਼ਬਦ ਆਧਾਰ ਬਣਾਏ ਨੇ। ਇੱਕ ਵਾਰੀ ਮੇਰੇ ਕੰਨਾਂ ਵਿੱਚ ਦੂਰੋਂ ਇੱਕ ਸੋ ਪਈ ਸੀ ਵੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿਤ, ਖਾਲਸਾ ਤਾਂ ਆਪਣੀ ਰਾਖੀ ਆਪ ਕਰਦਾ, ਇਹ ਸ਼ਬਦ ਕਿਉਂ ਕਹਿ ਦਿੱਤੇ ਨੇ? ਤੇ ਮੈਂ ਆਰੰਭ ਵਿੱਚ ਬੇਨਤੀ ਕੀਤੀ, ਅਕਲ ਨਾਲ ਮਤ ਆਪਣੇ ਅੰਦਰ ਨੂੰ ਖੁਆਰ ਕਰੀਏ, ਗੁਰੂ ਦੇ ਸ਼ਬਦ ਦੀ ਰੋਸ਼ਨੀ ਵੀ ਜੀਏ। ਉੱਥੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੂਹੇ ਕੋਏ ਤੋਂ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ। ਹੁਣ ਪਛਾਉਂਦੀ ਦਾ ਆਖਰੀ ਅਰਥ ਹੁੰਦਾ ਪਿੱਛੇ ਪੈ ਜਾਣੀ। ਕਹਿਣ ਲੱਗੇ ਨਫ਼ਰਤ ਕਰਨ ਵਾਲੇ ਅੱਗੇ ਨਿਕਲ ਜਾਣਗੇ, ਤੇਰੀ ਤਾਕਤ, ਤੇਰਾ ਬਲ, ਤੇਰੀ ਪੈਜ ਪਿੱਛੇ ਪੈ ਜਾਏਗੀ, ਤੇਰੀ ਪੈਜ ਪਛਾਉਂਦੀ ਕੋਇਲਾ, ਤੂੰ ਜੋ ਦਿਆਲ ਕਿਰਪਾਲ ਕਹੀਤ ਹੈ। ਮੈਂ ਸੁਣਿਆ ਤੂੰ ਦਿਆਲੂ ਵੇ, ਤੂੰ ਕਿਰਪਾਲੂ ਵੇ, ਅਗਲੀ ਤੋਕੇ ਅੱਤ ਕੁਝ ਭਇਓ ਉਪਾਰ ਲਾ। ਅੱਤ ਕੁਝ ਦਾ ਅਰਥ ਹੁੰਦਾ ਜਿਹਦੀਆਂ ਬਾਹਾਂ ਇੰਨੀਆਂ ਲੰਮੀਆਂ ਨੇ। ਮੈਂ ਸੁਣਿਆ ਤੇਰੀ ਬਾਂਹ ਵਰਗੀ ਜਿੰਨੀ ਤੇਰੇ ਹੱਥ ਵਿੱਚ ਤਾਕਤ ਏ, ਕਿਸੇ ਕੋਲ ਨਹੀਂ। ਜੇ ਅੱਜ ਨਾ ਤਾਕਤ ਵਿਖਾਈ ਤੇ ਮਰਨ ਤੋਂ ਬਾਅਦ ਵਿਖਾਏਗਾ? ਸਿੱਖ ਨੇ ਕਿਉਂ ਅਰਦਾਸ ਕੀਤੀ? ਅੱਗੇ ਚੱਲ ਕੇ ਅਰਜ਼ ਕਰਨਾ, ਅੱਤ ਕੁਝ ਭਇਓ ਅਪਾਰ ਲਾ। ਕਹਿਣ ਲੱਗੇ ਫੇਰ ਦੀਆ ਦਿਹੋਰਾ ਨਾਮੇ ਕੋ ਪੰਡਿਕਿਨ ਕੋ ਪਿਛਵਾਰ ਲਾ। ਉਹਨੇ ਕਿਹਾ ਲੈ ਨਾਮਦਾਰ, ਮੈਂ ਨਾਮਦੇਵ ਉਧਾਰ ਗੱਲ ਹੀ ਕੋਈ ਨਹੀਂ ਕਰਦਾ, ਜੇ ਤੂੰ ਚਾਹੇ ਤੇਰੀਆਂ ਅੱਖਾਂ ਦੇ ਸਾਹਮਣੇ ਇਸ ਮੰਦਰ ਦੇ ਬੂਹੇ ਘੁਮਾ ਕੇ ਰੱਖ ਦਿਆਂਗਾ। ਅੱਜ ਤੱਕ ਸਿਆਣੇ ਲੋਕ ਬਜ਼ੁਰਗ ਦੇਖਦੇ ਨੇ, ਸਾਰੇ ਯਾਤਰੀ ਤੱਕਦੇ ਨੇ ਕਿ ਉਸ ਨਾਮਦੇਵ ਨੇ ਸਨਮਾਨ ਲਈ ਰੱਬ ਦੇ ਚਰਨਾਂ ਵਿੱਚ ਅਰਦਾਸ ਨਹੀਂ ਕੀਤੀ ਕਿ ਮੇਰੇ ਮਾਲਕ ਜੇ ਤੇਰੀਆਂ ਬਾਹਾਂ ਨੇ ਨਾ ਮੈਨੂੰ ਬਚਾਇਆ ਤੇ ਕੌਣ ਹੈ ਜਿਹੜਾ ਮੈਨੂੰ ਬਚਾ ਸਕੇ? मैं दूसरा प्रमाण अर्ज करना चाहना, यह भी भगत नामदेव जी की बाणी विचों ही साहिब धन गुरु ग्रंथ साहिब के राग भैरव विच परमात्मा अपने भगतां की रक्षा करता है जो बेनती की जाए। यह शब्द का अखीर है कि काद खड़क काल भय को प्यो मोहे बताओ जो तो रख है। देखो हूँ शब्द भावें प्रहलाद नाल संबंधित है पर इस तुक दे अर्थां वल जायो कि परमात्मा के चरणों में कभी अरदास करिए तो शरीर की रक्षा भी करता है। उत्थे हुण शब्द वरते ने जदों प्रहलाद नहीं मरिया इन्हां दे तशद्दत तों बाद ते इन्हां ने इक्को दम गुस्से विच आ के हरनाक्ष ने अपनी तलवार म्यान तों बाहर कढ़ी ते अगला शब्द उहने कहा सी कहण लगा इस निक्के जे मुंडे ने मैनू तंग कीता पिया कढ के कृपान गुस्से विच कहिंदा दस तैनूं रखण वाला कौण है। कहण लगे उदों हथ जुड़े सन भगत दे मेरे दाता मेरी ताकत थोड़ी है मैं कोई अपनी सियाणप नाल अद तों बचिया मैं कोई अपनी सियाणप नाल पानी तों बचिया मैं कोई अपनी सियाणप नाल पहाड़ तों बचिया मैं कोई अपनी सियाणप नाल रुखां तों बचिया मैं कोई अपनी सियाणप नाल अपने उस्तादां दी विद्या तों नहीं बचिया। जदों इहने कहा दस तैनूं रखण वाला कौण है तलवार नूं हथ पाया ते गुरु ग्रंथ साहिब कहिंदे ने रब पिछों बोल के थम पाड़ के कहिंदा इहनूं नहीं मेरे वल ध्यान दे मैं तैनूं दसना इहनूं रखण वाला कौण है। सिख कौम खालसा तू क्यों जिंदा रहा इस करके अर्ज करना जदों कोई इहनूं खत्म करन दा यतन करदा है उदों सिख केवल अरदास करदा दाता जी जहां जहां खालसा जी साहिब तां तां रचिया रहत। फिर उत्थे रब कहिंदा लिया मैं तैनूं दसना भी इहनूं रखण वाला कौण है। कांड खड़क काल पै को प्यो मोहे बताओ जो तो रख है। अगली तो के पीत पितंबर तर भवन धनी थम मैं हर पाख है। परमात्मा हर पाख है दर्शन दा बोलना परमात्मा ने थम विचो बोल के क्या कह लगे आ मैं तेनू दसा इनू रखन वाला कौन है। अगली तो के हर नाक्ष जिन नख है बिदारियो सुर नर किए सनाथा कहत नाम दे हम नर हर त्यावै राम अपै पद दाता। उस रब नू जपने आ जिहड़ा प्रहलाद वर्गियां दी रक्षा करदा है। तीजा प्रमाण आओ बाणी विचों साहिब धन गुरु अर्जुन देव कृपालू जी ने एक बड़ी मेहर कीती है साडे ते भगत साहिबाना दे बचन गुरु ग्रंथ साहिब विच दर्ज करके ते भगत अपनी रक्षा लई बेनती करदे ने। देखो एक शब्द हुंदा है गुरु ग्रंथ साहिब विच सवेरे भी अर्ज कीती सी कि अज कुदरती तौर ते हुक्म भी सवेरे आ गया कि भगतां दी सदा तू रखदा हर जीओ धुर तू रखदा आया। जदों इह शब्द पढ़ांगे ते की सिख अरदास नहीं करेगा कि जहां जहां खालसा जी साहिब तां तां रचिया रियायत। हजूर ने उत्ते शब्द वरते ने कहण लगे कि जदों मैनू कबीर जी का शब्द है कि हाथी दे पैरां विच सटिया सिर्फ राखे की गल करनी कहिंदे ने अन्ने काजी नूं पता ही नहीं लगा कि इहनूं तां हाथी भी नमस्कारा पिया करदा है। फिर कहण लगे अकल दे अन्निआ मतसल दी पट्टी बन्नी आ हाथी मैनू नमस्कारा पिया करदा एक गल चेते रखी कबीर इस शरीर विच नहीं रहिंदा मैं रब दे चरणां विच रहिंदा जिथे रब दे चरने उथे तेरी मार जा ही नहीं सकदी कि परमात्मा उहदा राखा नहीं। हजूर ने वचन कीता कहण लगे क्या अपराध संत है कीना बांध कोट कुंचर को दीना कुंचर कोट लै लै नमस्कारे बुझी नहीं काजी अंधियारे तीन बार पतिया कर लीना मन कठोर अजू ना पतीना कह कबीर खमरा गोबिंद चौथे पद में जन की जिंद परमात्मा ने रखिया कीती। हुण चौथा प्रमाण है गुरु ग्रंथ साहिब दा राग आस है। भावें तुसी इह शब्द बड़ी बारी सुने है अज मैनू इहदे विचों दो क तुकां साहिब गुरु अर्जुन देव जी ने समझाइया। हजूर ने अंदरों समझ दिती भी देखो जिहड़े शब्द असीं करने आ जां जां खालसा जी साहिब उह हजूर ने शब्द वरते ते उदों केवल शरीर की रक्षा लई बेनती की गई। एक शब्द है गुरु ग्रंथ साहिब दे राग आसा विच ते दूजा शब्द है गुरु ग्रंथ साहिब दे राग बिलावल विच। दोनों की लड़ी बना के देखो असी कहने कि अरदास नहीं करनी खालसे की रक्षा किवें अपनी रक्षा आप करांगे। मैं कहना गुरु साहिब ने तीन चार गल्लां कहियां सन चमकौर की गड़ी विच जिस दिन शाम नूं सूरज छिपिया ते बाबा जुझार सिंह होणा ने शहादत का जाम पीता ते शाम वेले खालसे मुखातब करके चार बचन कहे सन। सिख विद्वाना ने दर्ज किए ने कहन लगे खालसा आ चार गल्लां अपनी जिंदगी विच कदी भुली ना पहली केड़ी? कह लगे पहली ओट तेनू केवल अकाल पुरख दी तू लई, दूजी ओट तू पूरे सत गुरु दी लई, तीजी ओट तू साध संगत दी लई। जदो तीन ओटा तेरे कोल होणगियां ते चौथी ओट तेरे कोल इन्ना कु आत्मक बल होवेगा, जे अज सवा लख ना कला जूझिए आउंदे समय विच वी जे तीन ओटा होणगियां ते चौथी ओट तेरी आपरे सवा लख नाल जूझण जोगी हो जाए। पर पहली ओट अकाल दी होवे। हजूर गुरु अर्जुन देव सच्चे पातशाह उन्होंने शब्द वरते ने ते शरीरक रखिया दी केवल उत्थे गल कीती। हजूर ने बचन वरते जदों असी पढ़ने कि प्रथम मता जे पत्री चलावूं आसा महला पंजवां जहां जहां खालसा जी साहब तां तां रचिया रिहाए। हजूर कहन लगे सुली खां चढ़ के आए ते पहला विचार यह आया सी कि तुसी पत्रका लिखो ते आपां कहीए भी साडा तेरा वैर की है, तू साडे कोल क्यों हमला करन वास्ते आ रहा है। गुरु अर्जुन साहब ने इनकार कर दिता, कहन लगे उन्हूं अपने हथां नाल चिट्ठी लिख के सुलामी की जाएगी। कहन लगे जे चिट्ठी नहीं लिखनी दो आदमी भेज दो घटो घट जाके उन्हूं समझा देन कि पिरथिया जिहड़ा ये कपट पिया करदा। हजूर ने कहा दो आदमी भी नहीं, ते तीजा सवाल सी फिर बचा कोई कीता जे। उत्थे फिर अरदास दे जिहड़े शब्द असीं अज पढ़ने आ, मैं कहना इन्हां दा आधार गुरु ग्रंथ साहिब दे शब्द ते। पुछया दाता कोई तीजा सहारा? हजूर ने उत्थे शब्द वरते सन कि प्रथम मता जे पत्री चलाऊं, द्वितीय मता दो मानक पहुंचावूं, तृतीय मता किच करूं उपाया, मैं सब किच छोड़ प्रभ तू ही त्याया। मेरे मालक जी मैं किसी बंदे दी टेक नहीं, मैं सब कुछ छड़ के तेरे चरणा विच अरदास कर लगा। ते जदों अंदर दे ख्याल जेड़े जखो डोले तो खांदे सन बंदे, उन्हें कहा महाराज कोई होर काम सोचो। अगे गुरु अर्जुन देव ने बचन किया, कहन लगे प्रभ तोध नू छोड़ जाइए कै धार, कोई थां दस आन ना बिया तेरी समसर, तेरे सेवक को किसकी कान, साकत भूला फिरे बेमान, तेरी वडियाई कहीं ना जाए। कहन लगे मेरे मालिक जी जय कह राख लै गल लाए, जदों शब्द आया ना जय कह राख लै गल लाए, ते मन विच उदों आ गया जे गुरु अर्जुन साहब कहिंदे ने कि तेरे तो बिना मेरी टेक कोई नहीं, जिथे किथे जावांगा तू मैनू रखेगा ते गल ना लाएगा। खालसे ने इसे पंक्ति नू देख के कह दिता जहां जहां खालसा जी साहब तहां तहां रचिया रहे। जिथे जिथे मेरे मालिक खालसा जाए उथी रखिया करी। हुण जदों सुली चढ़ के आए खजूर ने कहा मैं रब तो बिना किसी भी टेक नहीं लई, रखिया वास्ते मैं प्रभु नू ध्यावांगा, नाम जपांगे सिमरन करांगे। सुली चढ़ के आए हुण जे किते कोई उंज साखी हुंदी ते अपने सजना ने खिन लाना सी, ते मैं इस करके बेनती कर लगा प्रोफेसर साहिब सिंह वर्गे विद्वान सज्जन जिन्हां ने एक एक शब्द नू बड़ा जोख के नाप के तोल के जिथे साखियां सन यतन कीता वह भी प्रगट नहीं कीतियां, पर जदों बिलावल राग दा शब्द उन्हां दी व्याख्या पढ़ी ना, उन्हां फिर थले एक नोट दिता ते वह मैं अर्ज करने। सुली चढ़ के आया गुरु अर्जुन देव ने कहा मैं रखिया लई केवल परमात्मा के चरणा विच अरदास कीती है। ते जदों खबर मिली कि दाता जी सुली तां जिउंदे जी सड़ गया, ते गुरु अर्जुन साहब ने रब दे शुक्र विच एक बचन किया सुलखी ते नारायण राख। हुण एक राग अस है दूजा बिलावल का शब्द, हे मेरे मालिक तू सुलही तो सादी रखिया कर। कहन लगे सुलही ते नारायण राख, सुली का हाथ कहीं ना पहुंचे, दाता मेर करी जिथे सानू रखी ओथे तक सुली दा हाथी ना अपड़े, सुली का हाथ कहीं ना पहुंचे, सुली होए मुआ ना पात, अगली तो के काड कुठार खसम सिर काटिया, खिनमै होए गया है खाक, मंदा चितवत चितवत पचिया, जिन रचिया बिन तीना ताक, पुत्र मीत तन किछु न रहोस, छोड़ गया सब भाई साक, कहो नानक तिस प्रभ बलिहारी, जिन जन का कीनो पूर्ण वाक्य। मैं रब तो कुर्बान जाना। मैं एक शब्द कहा सिखा नु वाक, केड़ा शब्द कहा थी मैं सब किछ छोड़ प्रभ तू ही त्याया, मैं तेरे तो कुर्बान जाना, घटो घट मेरी जबान तो निकले हुए शब्द तुसी पूरे कर दिते, तुसी आप मेर करके मेरी सुली तो रखिया कीती है। इत्थे प्रोफेसर साहिब सिंह जी होना ने पूरे अर्थ करके एक नोट दिता है। वो नोट की है ਉਹ ਨੋਟ ਹੈ ਕਿ ਜਦੋਂ ਵੀ ਸਿੱਖ ਤੇ ਭੀੜਾ ਪੈ ਜਾਏ, ਜਦੋਂ ਵੀ ਸਿੱਖ ਤੇ ਮੁਸੀਬਤ ਪੈ ਜਾਏ, ਜਦੋਂ ਵੀ ਸਿੱਖ ਨੂੰ ਚਾਰ ਚੁਫੇਰੇ ਦੁਸ਼ਮਣ ਘੇਰ ਕੇ ਮਾਰਨ ਤੇ ਤੁਲਣ, ਕਹਿਣ ਲੱਗੇ ਉਸ ਵੇਲੇ ਰੱਬ ਦੇ ਚਰਨਾਂ ਵਿੱਚ ਬਚਾ ਲਈ ਅਰਦਾਸ ਕਰੇ, ਤੇ ਜੇ ਬਿਪਤਾ ਵੇਲੇ ਅਰਦਾਸ ਕਰੇ ਤੇ ਰੱਬ ਆਪਣਿਆਂ ਨੂੰ ਖੱਤ ਦੇ ਕੇ ਰੱਖ ਲੈਂਦਾ। ਜੇ ਇਹ ਸ਼ਬਦ ਅਸੀਂ ਪੜ੍ਹਨੇ ਬਾਣੀ ਵਿੱਚੋਂ ਕਿ ਨਾਮ ਤੇ ਵਰਗੇ ਮਹਾਂਪੁਰਸ਼ ਮਾਨ ਸਨਮਾਨ ਲਈ ਬੇਨਤੀ ਪੈ ਕਰਦੇ ਜੀ, ਪ੍ਰਹਿਲਾਦ ਵਰਗਿਆਂ ਨੂੰ ਰੱਖਣ ਲਈ ਰੱਬ ਆਪ ਬੋਲਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਵਰਗੇ ਮਹਾਂਪੁਰਸ਼ ਕਹਿੰਦੇ ਨੇ ਮੇਰੀ ਜਿੰਦ ਰੱਬ ਦੇ ਚਰਨਾਂ ਵਿੱਚ ਰਹਿੰਦੀ ਏ। ਤੇ ਗੁਰੂ ਕੇ ਸਿੱਖੋ, ਜੇ ਧੰਨ ਗੁਰੂ ਅਰਜੁਨ ਦੇਵ ਕਹਿੰਦੇ ਪਏ ਨੇ ਕਿ ਮੈਨੂੰ ਰੱਖਣ ਵਾਲਾ ਤੂੰ ਆਪ ਹੈ, ਤੇ ਜਦੋਂ ਖਾਲਸੇ ਤੇ ਮੁਸੀਬਤਾਂ ਦਾ ਝੱਖੜ ਝੁੱਲਿਆ, ਇਹਨੇ ਫਿਰ ਅਰਦਾਸ ਵਿੱਚ ਤੁਕਾਂ ਸ਼ਾਮਿਲ ਕੀਤੀਆਂ। ਕਿਉਂ ਕੀਤੀਆਂ? ਇਹਨੂੰ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਵਾਚਣਾ ਪਏਗਾ। ਮੈਂ ਬਾਣੀ ਦੇ ਵਿੱਚੋਂ ਦੋ ਚਾਰ ਪ੍ਰਮਾਣ ਦੇ ਕੇ ਇੱਕ ਤੁਕ ਵੱਲ ਆਉਣ ਲੱਗਾ। ਕਹਿਣ ਲੱਗੇ ਰਤਨ ਸਿੰਘ ਭੰਗੂ, ਜਿਨ੍ਹਾਂ ਦਾ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ, ਉਹਨਾਂ ਨੇ ਇੱਕ ਸ਼ਬਦ ਕਿਹਾ। ਉਹ ਕਹਿੰਦੇ ਨੇ ਐਸਾ ਵੇਲਾ ਆਇਆ ਸੀ ਕਿ ਜਦੋਂ ਸਿੱਖ ਜ਼ਾਲਮਾਂ ਨੇ ਘਰਾਂ ਤੋਂ ਕੱਢ ਦਿੱਤੇ, ਘਰਾਂ ਤੋਂ ਕੱਢੇ ਹੋਏ ਸਿੱਖ ਜੰਗਲਾਂ ਨੂੰ ਚਲੇ ਗਏ, ਜਦੋਂ ਜੰਗਲਾਂ ਨੂੰ ਅੱਗ ਲਾ ਦਿੱਤੀ, ਉਹਨੇ ਸ਼ਬਦ ਵਰਤੇ ਨੇ ਕਿ ਸਿੰਘ ਆ ਕੇ ਪਾਣੀ ਵੀ ਛਾਲਾਂ ਮਾਰੀਆਂ। ਕਹਿਣ ਲੱਗੇ ਜਦੋਂ ਪਾਣੀ ਵਿੱਚ ਡਿੱਗਿਆ ਹੋਇਆਂ ਨੂੰ ਵੀ ਮਾਰਨ ਲੱਗੇ, ਕਹਿੰਦੇ ਨੇ ਹੁਣ ਸੋਚਦੇ ਤਾਂ ਧਰਤੀ ਵਿੱਚ ਥਾਂ ਨਹੀਂ, ਜੰਗਲਾਂ ਵੀ ਛਾਂ ਨਹੀਂ, ਪਾਣੀ ਵਿੱਚ ਥਾਂ ਨਹੀਂ, ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਸਿੱਖ ਕਿਹੜੇ ਪਾਸੇ ਜਾਣ। ਉਹਨਾਂ ਨੇ ਸਭ ਕੁਝ ਅੱਖਾਂ ਨਾਲ ਦੇਖਿਆ। ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਅਰਦਾਸ ਵਿੱਚ ਕਿਉਂ ਤੁਕਾਂ ਆਈਆਂ? ਉਹਨਾਂ ਨੇ ਸ਼ਬਦ ਵਰਤੇ ਨੇ ਘਰ ਤੇ ਕੱਢੇ ਸਿੰਘ ਬਣ ਲੁਕੇ, ਪ੍ਰਾਚੀਨ ਪੰਥ ਪ੍ਰਕਾਸ਼, ਘਰ ਤੇ ਕੱਢੇ ਸਿੰਘ ਬਣ ਲੁਕੇ, ਬਣ ਤਜ ਨੀਰ ਲੁਕਾਹੇ, ਜੰਗਲਾਂ ਨੂੰ ਅੱਗ ਲਾਈ ਤੇ ਪਾਣੀ ਦਰਿਆਵਾਂ ਵੱਲ ਭੱਜ ਗਏ। ਕਹਿਣ ਲੱਗੇ ਨੀਰ ਲੁਕੇ ਜੋ ਨਹਿ ਬਚੇ, ਕਹੋ ਸਿੰਘ ਕੱਤ ਜਾਹੇ, ਹੇ ਮੇਰੇ ਗੁਰੂ ਗੋਬਿੰਦ ਸਿੰਘ ਜੀ, ਹੁਣ ਤਾਂ ਪਾਣੀ ਵੀ ਨਹੀਂ ਲੁਕਾਉਂਦਾ ਪਿਆ, ਦੱਸ ਤੇਰੇ ਸਿੰਘ ਜਾਣਗੇ ਕਿੱਥੇ। ਹੁਣ ਅਗਲੇ ਜਦੋਂ ਇਹ ਅਰਦਾਸ ਸ਼ਾਮਿਲ ਕੀਤਾ ਨਾ, ਐਵੇਂ ਨਹੀਂ ਕਹਿ ਦਿੱਤਾ ਕਿ ਦਾਤਾ ਜਿੱਥੇ ਜਿੱਥੇ ਖਾਲਸਾ ਹੋਵੇ ਉਹਦੀ ਰੱਖਿਆ ਕਰੀ, ਮੈਂ ਸ਼ਬਦ ਸੰਬੰਧੀ ਅਰਜ਼ ਕਰਨੀ ਅੱਗੇ ਚੱਲ ਕੇ। ਕਿਉਂ ਇਹ ਕਹੇ? ਉੱਥੇ ਰਤਨ ਸਿੰਘ ਭੰਗੂ ਨੇ ਜਿਹੜੇ ਸ਼ਬਦ ਵਰਤੇ ਨੇ, ਸੁਣ ਕੇ ਲੱਗਦਾ ਹੈ ਪਤਾ ਨਹੀਂ ਸਾਡੇ ਦਿਲ ਇੱਕ ਨੇ, ਜਿਤਨਾ ਮਰਜ਼ੀ ਅਸੀਂ ਆਪਸ ਵਿੱਚ ਲੜ ਲਈਏ, ਪਿੜ ਲਈਏ, ਸਿੱਖ ਨੂੰ ਕਿਤੇ ਵੀ ਸੇਕ ਲੱਗੇ ਤੇ ਦੂਜੇ ਖਾਲਸੇ ਦਾ ਹਿਰਦਾ ਤੜਫ ਉੱਠਦਾ। ਭਾਵੇਂ ਉਹਨੂੰ ਕਿਤੇ ਵੀ ਸੇਕ ਲੱਗੇ, ਸਿੱਖ ਸਿੱਖ ਨੂੰ ਲੱਗਾ ਹੋਇਆ ਸੇਕ ਦੇਖ ਕੇ ਤੜਫਦਾ ਹੈ। ਇਹ ਕਦੋਂ ਅਰਦਾਸ ਵਿੱਚ ਸ਼ਾਮਿਲ ਕੀਤਾ? ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਲਿਖੇ ਨੇ, ਕਹਿੰਦੇ ਨੇ ਇੱਕ ਸਮਾਂ ਐਸਾ ਆ ਗਿਆ, ਗੁਰਮੁਖੋ ਇਕਾਗਰਤਾ ਬਖਸ਼ਿਓ, ਇੱਕ ਸਮਾਂ ਐਸਾ ਆਇਆ ਉਹਨੇ ਸ਼ਹਾਦਤਾਂ ਦੇ ਤਰੀਕੇ ਦੱਸੇ ਕਿਵੇਂ ਕਿਵੇਂ ਸ਼ਹੀਦ ਕੀਤੇ। ਕਹਿੰਦੇ ਨੇ ਕਈਆਂ ਨੂੰ ਜਿਉਂਦਿਆਂ ਨੂੰ ਪਕੜ ਕੇ, ਰਤਨ ਸਿੰਘ ਭੰਗੂ ਕਹਿੰਦੇ ਨੇ ਮੇਰੇ ਬਜ਼ੁਰਗ ਦੱਸਦੇ ਸਨ, ਕਈਆਂ ਨੂੰ ਪਕੜ ਕੇ ਚਰਖੜੀਆਂ ਤੇ ਚਾੜ ਦਿੱਤਾ, ਉਹਨਾਂ ਦੇ ਤਨ ਰੂਹ ਦੀ ਤਰ੍ਹਾਂ ਤੂੰਬਾ ਤੂੰਬਾ ਕਰ ਦਿੱਤੇ। ਕਹਿਣ ਲੱਗੇ ਕਈਆਂ ਨੂੰ ਉਹਨਾਂ ਨੇ ਜਿਉਂਦਿਆਂ ਨੇ ਥਾਈਆਂ ਦੇ ਕੇ ਮਾਰ ਦਿੱਤਾ। ਕਹਿਣ ਲੱਗੇ ਕਈਆਂ ਨੂੰ ਉਹਨਾਂ ਨੇ ਕੀ ਕੀਤਾ, ਪਾਣੀ ਵਿੱਚ ਡੋਬ ਡੋਬ ਕੇ ਮਾਰਿਆ। ਤੇ ਕਹਿੰਦੇ ਨੇ ਕਈਆਂ ਨੂੰ ਹਾਥੀ ਲਿਆਉਣੇ, ਇੱਕ ਲੱਤ ਇੱਕ ਹਾਥੀ ਨੂੰ ਬੰਨੀ, ਦੂਜੀ ਲੱਤ ਦੂਜੇ ਹਾਥੀ ਨੂੰ ਬੰਨਣੀ, ਦੋਨਾਂ ਨੂੰ ਉਲਟ ਦਿਸ਼ਾਵਾਂ ਵਾਲੇ ਪਾਸੇ ਤੋਰਨਾ, ਵਿੱਚੋਂ ਵਿੱਚ ਜਿਉਂਦੇ ਸਿੱਖਾਂ ਨੂੰ ਪਾੜ ਕੇ ਰੱਖ ਦੇ। ਕਿਉਂ ਕਹਿਣਾ ਪੈ ਗਿਆ ਵੀ ਖਾਲਸੇ ਦੀ ਤੂੰ ਰੱਖਿਆ ਕਰੀ? ਉਹਨਾਂ ਨੇ ਫਿਰ ਅਗਲਾ ਤਰੀਕਾ ਦੱਸਿਆ, ਕਈ ਚਰਖੜੀਆਂ ਤੇ ਚਾੜੇ, ਕਈ ਫਾਂਸੀ ਚਾੜ ਦਿੱਤੇ, ਕਈ ਡੋਬ ਕੇ ਮਾਰ ਦਿੱਤੇ, ਕਈ ਕਸੀਟ ਕੇ ਦੋ ਫਾੜ ਕਰਕੇ ਮਾਰ ਦਿੱਤੇ, ਕਈਆਂ ਨੂੰ ਰੁੱਖਾਂ ਨਾਲ ਟੰਗ ਦੇਣਾ ਤੇ ਦੂਰੋਂ ਕਹਿਣਾ ਗੋਲੀਆਂ ਦੇ ਨਿਸ਼ਾਨੇ ਬਣਾਓ ਤੇ ਇਹਨਾਂ ਦੇ ਸਰੀਰ ਨੂੰ ਛਲਨੀ ਕਰ ਦਿਓ, ਜਿਉਂਦਿਆਂ ਨੂੰ ਟੰਗਣਾ। ਰਤਨ ਸਿੰਘ ਭੰਗੂ ਕਹਿੰਦੇ ਨੇ ਮੇਰੇ ਵਡੇਰੇ ਦੱਸਦੇ ਸਨ ਗੋਲੀਆਂ ਮਾਰ ਕੇ ਛਲਨੀ ਕਰਨਾ, ਕਈਆਂ ਨੂੰ ਜ਼ਮੀਨ ਪੱਟ ਕੇ ਦੱਬਣਾ, ਦੱਬ ਕੇ ਉਹਨਾਂ ਦੇ ਚਿਹਰੇ ਉੱਤੇ ਰਹਿਣ ਦਿੱਤੇ ਦੇਣੇ, ਤੇ ਦਹੀਂ ਪਾ ਕੇ ਖਲਕੇ ਕੁੱਤਿਆਂ ਨੂੰ ਛੱਡ ਕੇ ਉਹਨਾਂ ਦੇ ਚਿਹਰੇ ਜਿਹੜੇ ਨੇ ਕੁੱਤਿਆਂ ਤੋਂ ਪੜਵਾ ਦੇ। ਕਿਉਂ ਕਹਿਣਾ ਪੈ ਗਿਆ? ਸਿੱਖ ਤੜਫ ਉੱਠਿਆ, ਉਹਨੂੰ ਅਰਦਾਸ ਵਿੱਚ ਕਹਿਣਾ ਪਿਆ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਦੀ ਰੱਖਿਆ ਕਰੀ। ਉਹਨਾਂ ਤਸ਼ੱਦਦ ਦਾ ਜ਼ਿਕਰ ਕੀਤਾ, ਮੈਂ ਇੱਕ ਇੱਕ ਤੋਂ ਕਰਜ਼ ਕਰ ਦੇਣਾ। ਕਹਿਣ ਲੱਗੇ ਕਈ ਚਰਖ ਕਈ ਫਾਂਸੀ ਮਾਰੇ, ਇਹ ਉਹਨਾਂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦੀਆਂ ਤੁਕਾਂ ਨੇ। ਅਰਥ ਮੈਂ ਕਰੀ ਜਾਂਦਾ ਕਿ ਕਈ ਚਰਖ, ਚਰਖ ਦਾ ਅਰਥ ਹੁੰਦਾ ਕਈਆਂ ਨੂੰ ਚਰਖੜੀ ਤੇ ਚਾੜਿਆ, ਜਿਵੇਂ ਰੂਹ ਪਿੰਜਣੀ ਰੂਹ ਪਿੰਜਦੀ ਏ, ਸਿੱਖ ਅਕਾਲ ਅਕਾਲ ਕਹਿੰਦੇ ਰਹੇ, ਉਹਨਾਂ ਦੇ ਤਨ ਨੂੰ ਰੂਹ ਰੂਹ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ। کئی چرخ کئی پھانسی مارے کئیاں نو تھائے لا لا کے ماریا گیا. اگلی توپ انہوں نے ورتی ہے, کہنے لگے دیکھو کہ کئی توپن کئی سوری کٹارے کئیاں نو توپاں وچ اگے رکھ کے بالکل کیما کیما کر دیتا اڑا دیتا, تے کئیاں جوندیاں نو ٹکیاں چھڑیاں لے کے انہاں دی چمڑی جیڑی ہے ٹکڑے ٹکڑے کر کے چیریا گیا. کہ شبد ورتے نے کئی چرخ کئی پھانسی چارے, اگلے شبد ورتے کئی توپن کئی شری کٹارے, تے آ نال کہن لگے پیاریو کہ کئی ایسے سن جنہاں نو توپاں اگے شریاں اگے انہاں نے رکھیا, تے نال انہاں شبد ورتے نے کئی جل ڈوبے کئی کسیٹ کے مارے, کئیاں نو پانی وچ ڈوب ڈوب کے ماریا تے کئیاں نو کسیٹ کسیٹ کے مار دیتا. کہن لگے دبے ٹنگے بو بندوکن دے مارے, کئیاں نو دب کے کتے چھڈ کے انہاں دا ماس کھوایا گیا, کئیاں نو ٹنگ کے بندوقاں نال شلنی شلنی کیتا گیا. دبے ٹنگے بندوقاں دے مارے اگلا شبد انہاں ورتیا, کون گنے مرے کئی ہزارے, ہزاراں لوک مار دیتے کنی کو گنتی کرا. اگے انہاں شبد ورتے نے کئیاں بزرگاں نو پکڑنا بچیاں نو پکڑنا, تے کیوں میں شبد بینتی کر رہا درج کیتا, بزرگاں نو پکڑ کے لیاونا تے انہاں دے تن دے بستر اتروا دینی, بچیاں نو تے بڈیاں نو ایک پنگت وچ ایک قطار وچ بٹھانا, اوتھے انہاں نو پرشادہ جویں شکی دے اس طرح ایک پنگت وچ بٹھانا, پرت کے جلاد نو کہنا کہ شستر لے تیڑ, اونے اکو کرپان نال انج وار کرنا, کہندے نے پنگت وچ بیٹھیاں دے اکو دن ساریاں دے سر تڑ تو علیحدہ کر دے نے, انہاں دے تڑ نے تڑبنا تے جلاد نے اوتھے کھلیاں پانی. ایکو جا سماں وی آیا, اوتھے رتن سنگھ پنگو شبد لکھ دے نے, کہن لگے پانت پانت کئی پکڑ بٹھائے, کئیاں نو پنگتاں وچ بٹھایا گیا پکڑ کے, تے پھر اگلا کم کی کیتا, کہن لگے سات تیگن کے شیش اڈوائے, انہاں دے سر جڑے نے کرپانہ مار مار کے اڑا دیتے. کہندا میں وہ بھی میرے بزرگاں نے تکیا, کسے بندے دی اکھ کر دیتی, کسے ہاتھ کسے پیر کٹوائے, کسے دے ہاتھ جیوندے دے وڑ دیتے سکھ دے, کسے دے پیر کٹوا دیتے, کسے ہاتھ کسے ٹنگ کٹوائے, کڈ اکھ کسے کھل کٹوائے, کسے دے جیوندے دیاں اکھاں کر دیتیاں, تے کسے دی کھل ادھیڑ ادھیڑ کے انہاں نے وق کرنی شروع کر دیتی. اگے انہیں تک ورتی ہے, کہنے لگے کیسن والے جو نر ہوئی بال برد لبا چھڈا نہ کوئی, کہندے جیڑا بھی کیساں والا ملیا انہاں نے ویکھیا بچہ, انہاں نے ویکھیا برد ہے, جیڑا سامنے آ گیا کسے نو چرکڑی تے چاڑیا, کسے نو پھانسی لا دیتی, کسے نو پانی وچ ڈوب کے ماریا, کسے نو چھری نال کتر دیتا, کسے نو دو پھاڑ کر دیتا کسیٹ کے, کسے نو ٹنگ کے ماریا, کسے نو دب کے ماریا. کہن لگے کیسن جنہاں دے کیسن کیسن وال نرجے کوئی بالک برد لبا چھڈے نہ کوئی, تے جدو سکھاں نو مار کے ہوندے سن حکومت کہندی سی سکھن خوم ماپ ہم کینے, کہ جننے سکھ مار لو جننے ود مارو گے انہاں انعام دیاں گے, سکھاں نو جڑا مارے گا او دے خون سارے ماپ. یہ مطلب یہ نہیں کہ سکھاں دے خون ماپ, یہ ارتھ یہ کہ جے کوئی ہور اپرادھ کیتا ہے تے جے تو دے بدلے سینکڑے سکھ مار کے آئے تے تیرے سارے اپرادھ معاف کر دیا گے, سکھن خون معاف ان کینے. کہن لگے جتھے کتھے لب دے نے, جہاں لبو تہاں مارو چینے, انہاں نو لب کے مار مار کے انہاں نو ختم کر دیو. جدوں اے دور چلیا پھر اوتھے رتن سنگھ پنگو لکھ دے نے, او سما آیا کہ جدو سکھاں دے چھوٹے چھوٹے بچیاں نو انہاں نے پکڑیا, پکڑ لگیا سی شہید سنگھنیاں وی ذکر کر کے آئے ہیں کہ اچے اچھالنے بچے تے پرت کے تھلے تیز نیزے تکیاں نوکاں والے نیزے کرنے, بچے نو نیزے وچ پرونا تے بچے نے چچلانا, انہاں نے ٹکڑے کر کے آندراں دا ہار ماں دے گلے وچ پانا تے نال شبد کہنے مائی اے تینوں سکھ پتر جمن دی سزا ہے, اے سکھ بندہ انعام ہے, اے تیرے پتر دا ہار تیرے گلے وچ پایا ہے, اے سکھ بندہ تینوں انعام دیتا ہے. تے اوتھے کہندے جدوں سکھاں نوں اس چیز دا پتہ لگا ہے کہ ساڈے بچیاں نوں کو کے مار دیتا گیا ہے, او دن پھر خالصے دا کردہ تڑپیا. ਮੈਂ ਬੇਨਤੀ ਕਰਾਂ ਇਹ ਤੜਪਣ ਦਾ ਭਾਵ ਘਬਰਾਹਟ ਨਾ ਲਿਆ ਜੇ। ਉਧਰ ਜਦੋਂ ਦੇਖਿਆ ਕਿ ਸਾਡੇ ਬਜ਼ੁਰਗਾਂ ਦੇ ਟੁਕੜੇ ਹੋਏ, ਸਾਡੇ ਬੱਚਿਆਂ ਦੇ ਟੁਕੜੇ ਕੀਤੇ, ਸਾਡੀਆਂ ਬੀਬੀਆਂ ਧੀਆਂ ਭੈਣਾਂ ਦੇ ਗਲੇ ਵਿੱਚ ਉਹਨਾਂ ਦੇ ਬੱਚਿਆਂ ਦੇ ਹਾਰ ਪਾਏ, ਉਹ ਦਿਨ ਫਿਰ ਖਾਲਸੇ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਇੱਕ ਕਿਰਪਾ ਕਰੀ, ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਉਹਨੂੰ ਤੱਤੀ ਵਾਹ ਨਾ ਲੱਗਣ ਦੇ। ਉਸ ਦਿਨ ਅਰਦਾਸ ਵਿੱਚ ਤੁਕਾਂ ਸ਼ਾਮਿਲ ਕੀਤੀਆਂ ਗਈਆਂ ਸਨ ਕਿ ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਆਇਤ, ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ। ਤੇ ਮੈਂ ਜਦੋਂ ਅੱਜ ਇਹ ਤੁਕਾਂ ਪੜ੍ਹੀਆਂ, ਅਸੀਂ ਤਾਂ ਸਾਹਿਬ ਸ਼ਬਦ ਤਾਂ ਬੜੀ ਦੂਰ ਦੀ ਗੱਲ ਹੈ, ਜੀ ਸ਼ਬਦ ਕਹਿਣ ਨੂੰ ਤਿਆਰ ਨਹੀਂ। ਦੇਖੋ ਨਾ ਅਰਦਾਸ ਵਿੱਚ ਕਿਹਾ ਜਾਂ ਜਾਂ ਖਾਲਸਾ ਜੀ ਸਾਹਿਬ, ਅਸੀਂ ਤਾਂ ਸਿੰਘ ਸ਼ਬਦ ਨਹੀਂ ਲਾਉਂਦੇ, ਅੱਧੇ ਅੱਧੇ ਨਾਂ ਵਰਤੀ ਜਾਂਦੇ ਹਾਂ। ਪਤਾ ਨਹੀਂ ਅਸੀਂ ਕਿੰਨਾ ਕੁ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਸਿੰਘ ਸ਼ਬਦ ਨੂੰ ਕਟਾ ਕੇ। ਇਹ ਕਦੀ ਨਾ ਭੁੱਲਿਓ, ਖਾਲਸਾ ਜੀ ਸਾਹਿਬ ਹੈ, ਉਹਨੂੰ ਸਾਹਿਬ ਕਰਕੇ ਪੁਕਾਰਿਆ, ਖਾਲਸੇ ਨੂੰ ਜੀ ਕਹਿ ਕੇ ਬੁਲਾਇਆ। ਤੇ ਕਹਿਣ ਲੱਗੇ ਜਿੱਥੇ ਜਿੱਥੇ ਖਾਲਸਾ ਜੀ ਸਾਹਿਬ ਹੋਵੇ ਉੱਥੇ ਉੱਥੇ ਰੱਖਿਆ ਕਰੀ। ਤੇ ਸਿੱਖ ਨੂੰ ਯਕੀਨ ਹੈ ਕਿ ਜਿੱਥੇ ਖਾਲਸਾ ਹੁੰਦਾ ਉੱਥੇ ਗੁਰੂ ਉਹਦੀ ਆਪ ਰਾਖੀ ਕਰਦਾ ਹੈ। ਇੱਕ ਸ਼ਬਦ ਅਰਦਾਸ ਵਿੱਚ ਜਿੰਨਿਆਂ ਕੁ ਵਿਦਵਾਨਾਂ ਦੀਆਂ ਲਿਖਤਾਂ ਪੜ੍ਹੀਆਂ ਨੇ, ਉਹਨਾਂ ਨੇ ਖੁਸ਼ਵਕਤ ਰਾਏ ਦੀ ਇੱਕ ਘਟਨਾ ਦਿੱਤੀ। ਕਹਿੰਦੇ ਨਿਆਜ਼ ਬੇਗ ਪਿੰਡ ਦੇ ਵਿੱਚ ਨਾ ਇੱਕ ਵਾਰੀ ਹਮਲਾਵਰਾਂ ਨੇ, ਤੁਰਕਾਂ ਨੇ, ਜਿਹੜੇ ਉਸ ਵੇਲੇ ਦੇ ਹਾਕਮ ਸਨ, ਉਹਨਾਂ ਨੇ ਹਮਲਾ ਕੀਤਾ ਕਿ ਸਿੱਖ ਜਿਹੜਾ ਉਹ ਰੱਖਿਆ ਮੰਗਦਾ ਗੁਰੂ ਕੋਲੋਂ, ਬੰਦੇ ਤੋਂ ਨਹੀਂ, ਅਕਾਲ ਤੋਂ ਮੰਗਦਾ। ਜਦੋਂ ਧੰਨ ਗੁਰੂ ਕਲਗੀਧਰ ਜੀ ਨੇ ਅਕਾਲ ਉਸ ਉਚਾਰਨ ਕੀਤੀ ਹੈ ਨਾ, ਉੱਥੇ ਚਾਰ ਤੁਕਾਂ ਨੇ ਸਭ ਤੋਂ ਪਹਿਲੀਆਂ, ਜਦੋਂ ਚੌਪਈ ਪੜ੍ਹਨੇ ਨਾ, ਪਰਣੋ ਆਦ ਏਕੰਕਾਰਾ ਜਲਥਲ ਮਈਲ ਮਈਲ ਕੀਓ ਪਸਾਰਾ, ਉਹਦੀਆਂ ਪਹਿਲੀਆਂ ਚਾਰ ਤੁਕਾਂ ਕਦੀ ਭੁੱਲਿਓ ਨਾ। ਅਕਾਲ ਉਸਤਤ ਦਾ ਸਰਲੇਖ ਜੋ ਹੈ ਉਹਦੇ ਅੱਗੇ ਖਾਸ ਕਰਕੇ ਲਿਖਿਆ ਵੀ ਇਹ ਚਾਰ ਤੁਕਾਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥਾਂ ਨਾਲ ਲਿਖੀਆਂ, ਬਾਕੀ ਜਿਹੜੀਆਂ ਨੇ ਭਾਈ ਮਨੀ ਸਿੰਘ ਲਿਖਦੇ ਗਏ, ਗੁਰੂ ਗੋਬਿੰਦ ਸਿੰਘ ਜੀ ਉਚਾਰਦੇ ਗਏ। ਉਹ ਚਾਰ ਤੁਕਾਂ ਕਿਹੜੀਆਂ, ਉਹਨਾਂ ਨੂੰ ਜਦੋਂ ਪੜ੍ਹਨੇ ਆ, ਉਹ ਪਹਿਲੀ ਤੁਕ ਹੈ ਕਿ ਅਕਾਲ ਪੁਰਖ ਕੀ ਰੱਛਾ ਹਮਨੇ ਧਿਆਨ ਦਿਆ ਜੇ, ਕਿ ਹੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਕੇਵਲ ਤੇਰੀ ਓਟ ਦਾ, ਤੇਰੀ ਰੱਖਿਆ ਦਾ ਸਹਾਰਾ ਹੈ। ਅਕਾਲ ਪੁਰਖ ਕੀ ਰੱਛਾ ਹਮਨੇ, ਅੱਗੇ ਕਹਿਣ ਲੱਗੇ ਸਰਬ ਲੋ ਜੀ ਕੀ, ਸਰਬ ਲੋ ਕੀ ਰੱਛਿਆ ਹਮਨੇ, ਪਹਿਲਾਂ ਰੱਛਾ ਹੈ ਫਿਰ ਰੱਛਿਆ। ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋ ਕੀ ਰੱਛਿਆ ਹਮਨੇ, ਕਹਿਣ ਲੱਗੇ ਸਰਬ ਕਾਲ ਜੀ ਕੀ ਰੱਛਿਆ ਹਮਨੇ, ਫਿਰ ਕਹਿਣ ਲੱਗੇ ਸਰਬ ਲੋ ਜੀ ਕੀ ਸਦਾ ਰੱਛਿਆ ਹਮਨੇ। ਹੁਣ ਇਹ ਚਾਰ ਤੁਕਾਂ ਕਹੀਆਂ, ਇਹਨਾਂ ਚਾਰਾਂ ਤੁਕਾਂ ਦੇ ਅਰਥ ਕੀ ਨੇ? ਸਿੱਖ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਧੰਨ ਗੁਰੂ ਕਲਗੀਧਰ ਅਕਾਲ ਦੇ ਚਰਨਾਂ ਵਿੱਚ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਕੇਵਲ ਤੇਰੀ ਰੱਖਿਆ ਹੈ, ਮੈਨੂੰ ਸਰਬ ਲੋ ਸ਼ਕਤੀ ਦੀ ਕੇਵਲ ਤੇਰੀ ਰੱਖਿਆ ਹੈ, ਤੇਰੀ ਦਿੱਤੀ ਤਾਕਤ ਦੀ ਰੱਖਿਆ ਹੈ। ਤੇ ਨਾਲ ਸ਼ਬਦ ਵਰਤੇ ਸਰਬ ਕਾਲ ਜੀ ਕੀ ਸਦਾ ਰੱਖਿਆ ਹਮਨੇ, ਹੇ ਮਾਲਕ ਜੀ ਮੈਨੂੰ ਸਰਬ ਕਾਲ ਰਹਿਣ ਵਾਲੇ ਪ੍ਰਭੂ ਤੇਰੀ ਰੱਖਿਆ ਹੈ, ਸਰਬ ਲੋ ਜੀ ਕੀ ਰੱਖਿਆ ਹਮਨੇ, ਸਦਾ ਮੈਂ ਤੇਰੇ ਇਸ ਦਿੱਤੇ ਕੋਈ ਬਲ ਤੋਂ ਓਟ ਲਈ ਰੱਖਿਆ ਲਈਏ। ਉੱਥੇ ਫਿਰ ਹਜ਼ੂਰ ਜੇ ਅਕਾਲ ਉਸ ਵਿੱਚ ਬਚਨ ਕਹਿੰਦੇ ਨੇ ਕਿ ਤੇਰੀ ਰੱਖਿਆ, ਤੇਰੀ ਦਿੱਤੀ ਤਾਕਤ ਨਾਲ ਮੈਂ ਜੀਣਾ। ਤੇ ਖਾਲਸੇ ਨੇ ਸ਼ਬਦ ਵਰਤੇ ਸਨ ਕਿ ਜਿੱਥੇ ਖਾਲਸਾ ਹੋਵੇ ਉੱਥੇ ਰੱਖਿਆ ਕਰੀ। ਮੈਂ ਕਹਿੰਦਾ ਗੁਰੂ ਦਾ ਕਦੀ ਖਿਰਦਾ ਦੇਖੋ, ਜਿੱਥੇ ਸਿੱਖ ਹੁੰਦਾ ਕਿੱਥੇ ਉਹ ਗੁਰੂ ਰੱਖਿਆ ਨਹੀਂ ਕਰਦਾ। ਅਸੀਂ ਬੇਨਤੀ ਚੌਪਈ ਪੜ੍ਹਨੇ, ਵਾਹਿਗੁਰੂ ਕਿਰਪਾ ਕਰੇ। ਮੈਂ ਇਸ ਵਿਸ਼ੇ ਵੱਲ ਨਹੀਂ ਤੁਰਨਾ ਜਿਹੜੇ ਤਰਕ ਤਰਕ ਕਟਾਕਸ਼ ਕਰਨ ਤੁਰੇ ਨੇ, ਉਹਨਾਂ ਨੇ ਹਜ਼ੂਰ ਨੇ ਜਿਹੜੇ ਬਚਨ ਬੇਨਤੀ ਚੌਕ ਵਿੱਚ ਕਹੇ ਨੇ ਨਾ, ਕਦੀ ਦੇਖੋ ਕਿ ਆਪਣੇ ਖਾਲਸੇ ਪੁੱਤਰਾਂ ਦੀ ਪਰਿਵਾਰ ਦੀ ਰੱਖਿਆ ਨਹੀਂ ਮੰਗੀ? ਸਭ ਤੋਂ ਪਹਿਲਾਂ ਸ਼ਬਦ ਇਹ ਕਿਹਾ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ। ਕਹਿਣ ਲੱਗੇ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ ਸਬੈ ਤੁਮਕਾਵੋ, ਆਪ ਹਾਥ ਦੇ ਮੋਹੇ ਬਚਾਵੋ। ਉਹ ਸਿੱਖਾਂ ਤੇਰੇ ਲਈ ਕਿਹਾ ਸੀ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰੀਐ, ਸਾ ਬੈਰਨ ਕੋ ਆਸ ਨਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂ ਸੋ ਤੁਮ ਤੇ ਪਾਉ। ਤੂੰ ਕਿਰਪਾ ਕਰ ਮੇਰੇ ਸੇਵਕ ਪਰਿਵਾਰ ਨੂੰ ਸੁਖੀ ਰੱਖੀ। ਉੱਥੇ ਉਹਨੇ ਇੱਕ ਸ਼ਬਦ ਵਰਤੇ ਹੈ, ਫਿਰ ਮੈਂ ਇੱਧਰ ਆਉਣਾ ਚਾਹੁੰਦਾ ਕਿ ਖਾਲਸਾ ਜੀ ਸਾਹਿਬ ਦੇ ਅਰਥ ਕੀ। ਉਹ ਕਹਿੰਦਾ ਨਿਆਜ਼ ਬੇਗ ਪਿੰਡ ਵਿੱਚ ਹਮਲਾ ਹੋਇਆ, ਮੈਂ ਦੋ ਤਿੰਨ ਉਦਾਹਰਣਾਂ ਇਤਿਹਾਸ ਵਿੱਚੋਂ ਦੇਣੀਆਂ ਨੇ। ਕਹਿੰਦੇ ਨੇ ਜ਼ਾਲਮ ਆਏ ਨੇ, ਉਹਨਾਂ ਨੇ ਪਿੰਡ ਵਿੱਚ ਕੋਈ ਵੀ ਸਿੱਖ ਬੁੱਢਾ ਬਜ਼ੁਰਗ, ਕੋਈ ਵੀ ਨੌਜਵਾਨ, ਕੋਈ ਵੀ ਬੱਚਾ, ਕੋਈ ਵੀ ਤੀਵੀਂ ਨਹੀਂ ਛੱਡੀ। ਹਰ ਇੱਕ ਨੂੰ ਉਹਨਾਂ ਨੇ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪਰਤ ਕੇ ਪਤਾ ਲੱਗਾ ਇੱਕ ਬੁੱਢੜੀ ਮਾਈ, ਉਹਦਾ ਪਤੀ, ਉਹਦਾ ਪੁੱਤਰ, ਖੁਸ਼ਵਕਤ ਰਾਏ ਲਿਖਦਾ ਵੀ ਉਹ ਦੋਨੋਂ ਸ਼ਹੀਦ ਹੋ ਗਏ ਨੇ। ਬੁੱਢੜੀ ਮਾਈ ਅੰਦਰ ਬੈਠੀ ਹੈ, ਕਹਿੰਦੇ ਇੱਕੋ ਦਮੇ ਪੁਕਾਰ ਉੱਠੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਕਿੱਥੇ ਹੋ? ਇਹ ਸ਼ਬਦ ਸਨ ਉਹਦੇ ਜਦੋਂ ਖਾਲਸਾ ਰੱਖਿਆ ਲਈ ਪੁਕਾਰਦਾ। ਉਹ ਕਹਿੰਦਾ ਸਿੱਖਾਂ ਨੂੰ ਯਕੀਨ ਉਹਨਾਂ ਦਾ ਗੁਰੂ ਉਹਨਾਂ ਦੇ ਕੋਲ ਜ਼ਰੂਰ ਆਉਂਦਾ। ਮੈਂ ਕਹਿੰਦਾ ਅੱਜ ਭਾਵੇਂ ਅਸੀਂ ਖੰਡਨ ਕਰਨ ਤੁਰ ਪਏ, ਪੁਰਾਣੇ ਸਿੱਖਾਂ ਨੇ ਕਿ ਵਿਸ਼ਵਾਸ ਨੂੰ ਸ਼ਬਦ ਕਿਹਾ ਸੀ ਕਿ ਦੁਨੀਆਂ ਦੇ ਲੋਕ ਖਾਲਸੇ ਨੂੰ ਰੱਖਣ ਵਾਲਾ ਉਹ ਵੇ ਕਿ ਜਿਹਦੇ ਹੱਥ ਵਿੱਚ ਖੰਡਾ ਹੈ, ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਸ੍ਰੀ ਗੁਰੂ ਕਲਗੀ ਧਰ ਜਗਦੀਸ਼। ਕਿਸੇ ਕਲਗੀ ਧਰ ਜਗਦੀਸ਼ ਕਿਹਾ ਕਿਸੇ ਗੁਰ, ਪਰ ਉਹਨੂੰ ਪਤਾ ਮੇਰੀ ਰੱਖਿਆ ਮੇਰਾ ਗੁਰੂ ਕਰਦਾ। ਅਸੀਂ ਜੇ ਕਹੀਏ ਨਹੀਂ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਬੁੱਢੜੀ ਮਾਈ ਉਹਦੇ ਪਤੀ ਦੀ, ਉਹਦੇ ਪੁੱਤਰਾਂ ਦੀ, ਘਰ ਦੇ ਜੀ ਸਾਰੇ ਸ਼ਹੀਦ ਹੋ ਗਏ। ਉਹ ਕਹਿੰਦਾ ਇੱਕੋ ਦਮ ਪੁਕਾਰ ਸੀ ਗੁਰੂ ਗੋਬਿੰਦ ਸਿੰਘ, ਜੇ ਸਾਨੂੰ ਸਿੱਖ ਬਣਾਇਆ ਸੀ ਇਹਨਾਂ ਬੁੱਚੜਾਂ ਤੋਂ ਕੁਹਾਣ ਲਈ ਤੁਸੀਂ ਕਿੱਥੇ ਗਏ ਹੋ? ਕਹਿੰਦੇ ਨੇ ਇੰਨੀ ਦੇਰ ਨੂੰ ਹਕੂਮਤ ਨੂੰ ਪਤਾ ਲੱਗਾ ਵੀ ਸਿੱਖਾਂ ਦੀ ਇੱਕ ਮਾਈ ਜਿਉਂਦੀ। ਕਹਿੰਦੇ ਨੇ 100 ਘੋੜ ਸਵਾਰ ਉਹਨਾਂ ਉਸੇ ਵੇਲੇ ਭੇਜੇ ਕਿ ਉਸ ਮਾਈ ਨੂੰ ਵੀ ਖਤਮ ਕਰੋ। ਤੇ ਮਾਈ ਆਪਣੇ ਘਰ ਵਿੱਚ ਹੱਥ ਜੋੜ ਕੇ ਖਲੋਤੀ ਸੀ, ਗੁਰੂ ਗੋਬਿੰਦ ਸਿੰਘ ਤੂੰ ਕਿੱਥੇ ਹੈ? ਉਹ ਕਹਿੰਦਾ ਹਕੀਕਤ ਹੈ ਕਿ ਉਸ ਵੇਲੇ ਇੱਕ ਨੀਲੇ ਬਾਣੇ ਵਾਲਾ ਸ਼ਾਹ ਸਵਾਰ ਆਇਆ, ਘੋੜੇ ਤੇ ਆਇਆ। ਉਹਨੇ ਆਉਂਦਿਆਂ ਸਾਰ ਪੁੱਛਿਆ ਮਾਂ ਕੀ ਤੈਨੂੰ ਲੋੜੀਦਾ ਹੈ? ਤੇ ਉਹਦੇ ਸ਼ਬਦ ਸਨ ਮੈਨੂੰ ਕੇਵਲ ਗੁਰੂ ਗੋਬਿੰਦ ਸਿੰਘ ਚਾਹੀਦੇ ਨੇ। ਪੁੱਛਿਆ ਮਾਈ ਕਿਉਂ? ਕਹਿਣ ਲੱਗੇ ਇਹਨਾਂ ਜ਼ਾਲਮਾਂ ਨੂੰ ਕੌਣ ਸੋਧਾ ਲਾਏਗਾ? ਤੇ ਗੁਰੂ ਕੇ ਸਿੱਖੋ ਉਸੇ ਵੇਲੇ ਕਹਿੰਦੇ ਨੇ 100 ਘੋੜ ਸਵਾਰ ਜਿਹੜਾ ਮਾਈ ਨੂੰ ਮਾਰਨ ਆਇਆ, ਉਸ ਸ਼ਾਹ ਸਵਾਰ ਨੇ, ਨੀਲੇ ਬਾਣੇ ਵਾਲੇ ਨੇ ਵੇਖਦਿਆਂ ਆਪਣੀ ਤੇਗ ਨਾਲ ਸਾਰੇ ਝਟਕਾ ਦਿੱਤੇ। ਇੱਕ ਖਿੰਨ ਵਿੱਚ ਅਲੋਪ ਹੋ ਗਿਆ। ਸਿੱਖਾਂ ਨੂੰ ਯਕੀਨ ਹੋ ਗਿਆ ਕਿ ਖਾਲਸੇ ਦੀ ਰਾਖੀ ਗੁਰੂ ਆਪ ਕਰਦਾ। ਖਾਸ ਕਰਕੇ ਇਸ ਘਟਨਾ ਨੂੰ ਮੈਂ ਦਰਜ ਕੀਤਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਦੇਖੋ ਹੁਣ ਸ਼ਬਦ ਕੀ ਨੇ, ਖਾਲਸਾ ਜੀ ਸਾਹਿਬ। ਅਸੀਂ ਤਾਂ ਸ਼ਬਦ ਸਿੱਖ ਲਈ ਇੰਨੇ ਭੱਦੇ ਬੋਲਦੇ ਹਾਂ। ਵੈਸੇ ਖਿਮਾ ਕਰਿਓ, ਸਿੱਖ ਦਾ ਅੱਧਾ ਨਾਮ ਸੱਦਣ ਵਾਲਾ ਤਨਖਾਹੀਆ ਹੁੰਦਾ ਹੈ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਅੱਜ ਬੜਾ ਸਾਨੂੰ ਮਾਣ ਹੈ। ਮੈਂ ਕਿਸੇ ਨੂੰ ਤਰਕ ਕਰਕੇ ਨਹੀਂ ਕਹਿਣਾ ਕਿ ਫਲਾਣਾ ਸਿੰਘ ਗਿੱਲ, ਫਲਾਣਾ ਸਿੰਘ ਬਾਜਵਾ, ਸਿੰਘ ਵੀ ਸ਼ਬਦ ਨੇ ਨਾਲ ਸਿੱਧੀ ਸ਼ਬਦ। ਮੈਂ ਬੇਨਤੀ ਕਰਦੇ ਹਾਂ ਅਸੀਂ ਵਰਤਨੇ ਹਾਂ, ਮੈਂ ਉਂਝ ਸ਼ਬਦ ਵਰਤਨੇ ਹਾਂ, ਕਿਸੇ ਨੂੰ ਕਹਿ ਕੇ ਨਹੀਂ। ਇੰਦਰਜੀਤ ਬਾਜਵਾ, ਗੁਰਭਜਨ ਗਿੱਲ ਸ਼ਬਦ ਵਰਤੇ ਜਾਂਦੇ ਨੇ ਕਿ ਫਲਾਣਾ ਵਿਰਕ। ਮੈਂ ਕਹਿੰਦਾ ਗੁਰੂ ਕੇ ਸਿੱਖਾਂ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਨਾਂ ਤੋਂ ਇੰਨੀ ਨਫ਼ਰਤ ਹੋ ਗਈ ਤੂੰ ਸਿੱਖ ਸਿੰਘ ਸ਼ਬਦ ਵੀ ਵਰਤਣ ਨੂੰ ਤਿਆਰ ਨਹੀਂ ਰਿਹਾ, ਤੇ ਜੇ ਤੂੰ ਗੁਰੂ ਦਾ ਨਾਮ ਵਰਤਣ ਨੂੰ ਤਿਆਰ ਨਹੀਂ ਤੇ ਧੱਕੇ ਖਾਈ ਗੁਰੂ ਨੇ ਵੀ ਤੇਰੀ ਸਾਰ ਕੋਈ ਨਹੀਂ ਲੈ। ਜੇ ਆਪਾਂ ਗੁਰੂ ਦਾ ਨਾਂ ਲੁਕਾਨੇ ਪਏ ਹਾਂ, ਮੈਨੂੰ ਤੇ ਉਹ ਸੇਵਾ ਪੰਥੀ ਮਹਾਂਪੁਰਸ਼ ਦੀ ਗੱਲ ਚੇਤੇ, ਉਹਦਾ ਨਾਮ ਹੀ ਬਾਬਾ ਦੁਰਭੰਜਨ ਸੀ, ਸਿੰਘ ਵੀ ਨਹੀਂ ਸੀ। ਪਿਛਲੇ ਦਿਨ ਇੱਕ ਵਾਰੀ ਅਰਜ਼ ਕੀਤੀ ਸੀ ਕਿ ਲਾਹੌਰ ਗਏ ਇੱਕ ਮੁਸਲਮਾਨ ਫਕੀਰ ਨੂੰ ਮਿਲਣ, ਤੇ ਜਦੋਂ ਉਹਨੂੰ ਮਿਲੇ ਨਾ ਤੇ ਉਹਨੇ ਚਿਰ ਨੂੰ ਬਹਾਦਰ ਸ਼ਾਹ ਆ ਗਿਆ। ਉਹਨੇ ਦੇਖ ਕੇ ਬਾਬਾ ਦੁਰਭੰਜਨ ਜੀ ਦਾ ਸਰੂਪ ਕੇ ਉਹਨਾਂ ਦਾ ਦਾੜਾ ਲੰਬੇਰਾ ਦੇ ਕੇ ਇੱਕੋ ਸ਼ਬਦ ਕਿਹਾ, ਕਹਿਣ ਲੱਗਾ ਇਹ ਮਰੇਲੇ ਗੁਰੂ ਦਾ ਸਿੱਖ ਤੇ ਨਹੀਂ, ਮਰੇਲੇਦਰ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਤੇ ਨਹੀਂ। ਅੱਗੋਂ ਮੁਸਲਮਾਨ ਫਕੀਰ ਇੱਕੋ ਦਮ ਬੋਲ ਕੇ ਕਹਿੰਦਾ ਨਹੀਂ ਬਾਦਸ਼ਾਹ ਸਲਾਮਤ, ਇਹ ਗੁਰੂ ਨਾਨਕ ਪੰਥੀ ਹੈ। ਸ਼ਬਦ ਵਰਤਿਆ ਨਾਨਕ ਪੰਥੀ, ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਉਹ ਸੇਵਾ ਪੰਥੀ ਮਹਾਂਪੁਰਸ਼ ਉੱਚੀ ਸਾਰੀ ਬੋਲ ਕੇ ਕਹਿੰਦਾ ਝੂਠ ਬੋਲਦਾ, ਮੈਂ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਂ ਉਹਦਾ ਪੁੱਤਰ ਹਾਂ। ਕਹਿੰਦੇ ਬਾਦਸ਼ਾਹ ਜਦੋਂ ਸੀ ਸੰਤ ਦੀ ਆਵਾਜ਼ ਸੁਣੀ ਕੰਬ ਗਿਆ। ਬਾਦਸ਼ਾਹ ਤਾਂ ਗਿਆ ਚਲਾ ਤੇ ਫਕੀਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ ਮਹਾਂਪੁਰਸ਼ੋ ਨੀਤੀ ਇਹ ਮੰਗ ਕਰਦੀ ਏ ਕਿ ਆਪਣੇ ਸਰੀਰ ਬਚਾਉਣ ਲਈ ਕੁਝ ਲਫ਼ਜ਼ਾਂ ਨੂੰ ਅੱਗੇ ਪਿੱਛੇ ਕਰ ਲਈਏ, ਤਾਂ ਕੀ ਏ ਕਿ ਨਾਲੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਵਿੱਚ ਕੋਈ ਅੰਤਰ ਹੈ? ਉਸ ਵੇਲੇ ਉਸ ਸੰਤ ਨੇ ਸ਼ਬਦ ਕਹਿ ਸਨ, ਕਹਿਣ ਲੱਗੇ ਗੱਲ ਸੁਣੀ, ਨੀਤੀ ਨੂੰ ਇੱਕ ਪਾਸੇ ਰੱਖ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਨਹੀਂ, ਪਰ ਇਸ ਚਮੜੀ ਦੀ ਮੜੋਲੀ ਨੂੰ ਬਚਾਉਣ ਲਈ, ਪੁੱਤਰਾਂ ਦਾ ਦਾਨ ਦੇਣ ਵਾਲਾ, ਬਾਪੂ ਦਾ ਦਾਨ ਦੇਣ ਵਾਲਾ, ਸਭ ਕੁਝ ਵਾਰਨ ਵਾਲੇ ਗੁਰੂ ਦਾ ਨਕਾਂ ਨਾ ਲੁਕਾ ਲੈਣਾ, ਏਦੋਂ ਵੱਡਾ ਬੱਜਰ ਪਾਪ ਹੀ ਕੋਈ। ਕਹਿੰਦਾ ਸਭ ਤੋਂ ਵੱਡਾ ਪਾਪ ਇਹ, ਅਸੀਂ ਬੜੇ ਚਾਅ ਨਾਲ ਆਪਣੇ ਪਿੱਛੇ ਆਪਣੀਆਂ ਗੋਤਾਂ, ਆਪਣੇ ਜਾਤਾਂ, ਆਪਣੀਆਂ ਖੌਮੇ ਦੀਆਂ ਪੂਛਣਾਂ ਲਾਈ ਫਿਰਨੇ ਆ, ਸਾਨੂੰ ਇੰਨਾ ਪਤਾ ਨਹੀਂ ਕਿ ਸਿੰਘ ਸ਼ਬਦ ਜਿਹੜੇ ਤੇ ਸਰਦਾਰ ਸ਼ਬਦ ਇਹ ਤਾਂ ਮਿਲੇ ਸਨ ਜੇ ਸਿਰ ਦਿੱਤੇ ਨੇ ਤੇ ਸਿੰਘ ਸ਼ਬਦ ਦਿੱਤਾ ਹਜ਼ੂਰ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਕਿਸ ਵੇਲੇ ਸ਼ਬਦ ਕਿਹਾ ਜਾਂਦਾ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿ, ਜਿੱਥੇ ਜਿੱਥੇ ਤੇਰਾ ਖਾਲਸਾ ਜੀ ਸਾਹਿਬ ਹੋਵੇ। ਤੇ ਦੇਖੋ ਕਿੰਨਾ ਕੁ ਪਿਆਰ ਵਾਲਾ ਸ਼ਬਦ ਹੈ। ਮੈਂ ਕਹਿੰਦਾ ਇੰਨਾ ਮਿੱਠਾ ਸ਼ਬਦ ਖਾਲਸਾ ਜੀ ਸਾਹਿਬ, ਤੇ ਧੰਨ ਗੁਰੂ ਕਲਗੀਧਰ ਜੀ ਨੂੰ ਕਦੀ ਪੁੱਛੋ ਕਿ ਖਾਲਸਾ ਜੀ ਸਾਹਿਬ ਕੀ ਹੁੰਦਾ। ਉਹ ਕਹਿੰਦੇ ਨੇ ਜੇ ਮੇਰੀ ਨਜ਼ਰ ਵੀ ਥੱਕੇ ਨਾ ਤੇ ਮੈਂ ਜੀ ਸਾਹਿਬ ਤਾਂ ਕਹਿੰਦਾ ਵਾ, ਇਸ ਕਰਕੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੂੰ ਸਾਧ ਸਾਧ ਸੰਗਾ, ਖਾਲਸਾ ਮੇਰਾ ਇੱਚ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਦ। ਇਸ ਕਰਕੇ ਜੀ ਸਾਹਿਬ ਹੈ ਕਿ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਕਹਿਣ ਲੱਗੇ ਜਾਂ ਮੈਂ ਰੰਚ ਨਾ ਮਿੱਥਿਆ ਭਾਕੀ, ਪਾਰ ਬ੍ਰਹਮ ਗੁਰ ਨਾਨਕ ਸਾਖੀ, ਰੋਮ ਰੋਮ ਜੇ ਰਸ ਨਾ ਪਾਉਂ ਤਦ ਵੀ ਖਾਲਸਾ ਜਸ ਤੋਏ ਗਾਉਂ, ਹਉ ਖਾਲਸੇ ਕਾ ਖਾਲਸਾ ਮੋਰੋ ਮੋਰੋ ਤਾਂ ਇਹ ਜੀ ਸਾਹਿਬ ਹੈ। ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਹਉ ਖਾਲਸੇ ਕਾ ਖਾਲਸਾ ਮੇਰੋ, ਤੇ ਅਬਸ਼ ਅੱਗਾ ਸ਼ਬਦ ਵਰਤਿਆ ਓਤ ਪੋਤ ਸਾਗਰ ਬੁੰਦੇਰੋ, ਜਿਵੇਂ ਇੱਕ ਸਮੁੰਦਰ ਤੇ ਸਮੁੰਦਰ ਦੀ ਬੂੰਦ ਦਾ ਅਸਲਾ ਇੱਕ, ਇਸੇ ਤਰ੍ਹਾਂ ਖਾਲਸਾ ਤੇ ਗੁਰੂ ਦਾ ਅਸਲਾ ਇੱਕ ਹੈ। ਕਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਕਿ ਜੀ ਸਾਹਿਬ ਕਿਉਂ ਵੇ, ਹਜ਼ੂਰ ਨੇ ਇੱਕ ਸ਼ਬਦ ਵਰਤਿਆ ਸੀ, ਉਹ ਪੜ੍ਹਨੇ ਅੱਖ ਬੇਤਾ ਹਜ਼ੂਰ ਦਾ। ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਇਹ ਖਾਲਸਾ ਜੀ ਸਾਹਿਬ ਹੈ ਇਹਦੀ ਸੇਵਾ ਕਰੀ। ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ। ਕਹਿਣ ਲੱਗੇ ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਮੇਰੇ ਘਰ ਵਿੱਚ ਤਨ ਮਨ ਸਿਰ ਧਨ ਸਭ ਕੁਝ ਮੈਂ ਇਹਦੇ ਤੋਂ ਕੁਰਬਾਨ ਪਿਆ ਕਰਨਾ ਵਾ, ਕਿਉਂਕਿ ਇਹ ਖਾਲਸਾ ਜੀ ਸਾਹਿਬ ਹੈ। ਉੱਥੇ ਫਿਰ ਗੁਰਮੁਖਾਂ ਨੇ ਜਦੋਂ ਅੱਤ ਦੀਆਂ ਭੀੜਾਂ ਪਈਆਂ ਤੇ ਖਾਲਸੇ ਦਾ ਕਿਰਦਾ ਧੜਕਦਾ। ਅੱਜ ਵੀ ਅਸੀਂ ਅਰਦਾਸ ਕਰਨੇ ਹਾਂ ਤੇ ਮੈਂ ਬੇਨਤੀ ਕਰਨਾ ਹੁੰਦਾ, ਜਹਾਂ ਜਹਾਂ ਦਾ ਅਰਥ ਅੱਜ ਇੰਨਾ ਸਰਵ ਵਿਆਪਕ ਹੋ ਗਿਆ ਕਿ ਖਾਲਸਾ ਭਾਵੇਂ ਹਿੰਦੁਸਤਾਨ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ UK ਵਿੱਚ ਯੂਰਪ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ ਮਲਾਇਆ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ ਧਰਤੀ ਦੇ ਕਿਸੇ ਵੀ ਗੋਸ਼ੇ ਵਿੱਚ ਹੋਵੇ, ਪਰ ਇਹ ਕਦੀ ਨਾ ਭੁੱਲੇ ਜਿੱਥੇ ਜਿੱਥੇ ਖਾਲਸਾ ਹੈ ਉਹਦਾ ਭਰਾ ਅੰਦਰੋਂ ਧੜਕਣ ਲੈ ਕੇ ਕਹਿੰਦਾ ਵਾਹਿਗੁਰੂ ਮੇਰੇ ਭਰਾ ਦਾ ਭਲਾ ਕਹਿਣ, ਮੇਰੇ ਖਾਲਸੇ ਦੀ ਰੱਖਿਆ ਕਰੀ ਕਿ ਸਾਡੇ ਅੰਦਰ ਤੜਫਦੇ ਨਹੀਂ। ਭਾਵੇਂ ਕਿਤੇ ਹਮਲਾ ਅਕਾਲ ਤਖ਼ਤ ਸਾਹਿਬ ਤੇ ਹੋਵੇ, ਭਾਵੇਂ ਦਿੱਲੀ ਵਿੱਚ ਸਿੱਖਾਂ ਦੇ ਨਾਲ ਉਹਨਾਂ ਨੂੰ ਕਤਲ ਕੀਤਾ ਜਾਏ ਸਾਜਿਸ਼ ਅਧੀਨ, ਭਾਵੇਂ ਚਿੱਟੀ ਸਿੰਘਪੁਰਾ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਾਏ, ਮੈਂ ਕਹਿੰਦਾ ਧਰਤੀ ਦੇ ਹਰ ਖਿੱਤੇ ਵਿੱਚ ਬੈਠਾ ਸਿੱਖ ਇੱਕੋ ਦਮ ਤੜਫ ਉੱਠਦਾ ਹੈ, ਤੇ ਉਸ ਤੜਫ ਨੂੰ ਲੈ ਕੇ ਕਹਿੰਦਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿ। ਕਿ ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਉੱਥੇ ਰੱਖਿਆ ਕਰੀ। ਇੱਕ ਘਟਨਾ ਬੜੇ ਕਮਾਲ ਦੀ ਇੱਕ ਵਿਦਵਾਨ ਨੇ ਦੱਸੀ, ਉਹ ਕਿਹੋ ਜਿਹਾ ਪਿਆਰ ਹੋਵੇਗਾ ਖਾਲਸੇ ਦਾ। ਜਦੋਂ ਚੌਧਰੀ ਸਾਹਿਬ ਰਾਏ ਨੇ ਇਹ ਸ਼ਬਦ ਕਿਹਾ ਸੀ ਨਾ, ਘੋੜੀਆਂ ਆਪਣੀਆਂ ਛੱਡਦਾ ਸੀ ਤੇ ਸਿੱਖਾਂ ਦੇ ਖੇਤ ਉਜਾੜਦਾ ਸੀ, ਉਹਨੂੰ ਇਹਨੇ ਕਿਹਾ ਸੀ ਸਮਝਾ ਕੇ ਵੀ ਬੰਦਾ ਬਣ ਕੇ ਆਪਣੀਆਂ ਘੋੜੀਆਂ ਨੂੰ ਬੰਨ ਲੈ, ਤੇ ਸਾਹਿਬ ਰਾਏ ਨੇ ਕਿਹਾ ਸੀ ਬੰਨਾਂਗਾ ਜ਼ਰੂਰ, ਮੈਂ ਸਿਰਫ ਇੱਕ ਬੇਨਤੀ ਕਰਨੀ, ਖਾਲਸੇ ਦਾ ਪਿਆਰ ਕੀ। ਇਹ ਜਿਹੜੇ ਸ਼ਬਦ ਲਿਖੇ ਨੇ ਐਵੇਂ, ਇਹ ਤਥਾਕਥ ਸ਼ਬਦ ਨਹੀਂ, ਇਹ ਕਥਾਉਣੀਆਂ ਨਹੀਂ, ਇਹਦੇ ਪਿੱਛੇ ਜੀਵਨ ਨੇ। ਉਹਨੂੰ ਕਿਹਾ ਵੀ ਤੂੰ ਬੰਦਾ ਬਣ ਕੇ ਆਪਣੀਆਂ ਘੋੜੀਆਂ ਬੰਨ, ਉਹਨੇ ਅੱਗੋਂ ਦਿੱਤਾ ਸੀ ਉੱਤਰ ਬੰਨਾਂਗਾ ਜ਼ਰੂਰ ਪਰ ਰੱਸੇ ਕੋਈ ਨਹੀਂ, ਸਿੱਖਾਂ ਦੇ ਵਾਲ ਵੱਢਾਂਗਾ ਰੱਸੇ ਬਣਾ ਕੇ ਬੰਨਾਂ। ਸਰਦਾਰ ਤਾਰਾ ਸਿੰਘ ਵਾਂ ਨੂੰ ਜਦੋਂ ਦੱਸਿਆ ਵੀ ਸਾਹਿਬ ਰਾਜ ਚੌਧਰੀ ਘੋੜੀਆਂ ਨਹੀਂ ਬੰਨਦਾ, ਜੇ ਕਿਹਾ ਹੈ ਤੇ ਅੱਗੋਂ ਕਹਿੰਦਾ ਵੀ ਸਿੱਖਾਂ ਦੇ ਕੇਸਾਂ ਦੇ ਰੱਸੇ ਵੱਟ ਕੇ ਘੋੜੀਆਂ ਬੰਨਾਂਗਾ, ਤੇ ਸਰਦਾਰ ਤਾਰਾ ਸਿੰਘ ਵਾਂ ਕਹਿਣ ਲੱਗੇ ਹੁਣ ਘੋੜੀਆਂ ਜਿੱਦਣ ਛੱਡੇ ਮੈਨੂੰ ਦੱਸਿਓ ਬੰਨ ਕੇ ਮੈਂ ਘਰ ਲਿਆਵਾਂਗੇ, ਜੇ ਮਾਂ ਦਾ ਦੁੱਧ ਪੀਤਾ ਤੇ ਮੇਰੇ ਘਰੋਂ ਘੋੜੀਆਂ ਕੱਢ ਕੇ ਲਿਜਾ। ਮੈਂ ਕਹਿੰਦਾ ਵਾਹ ਉਹ ਖਾਲਸਾ ਤੇਰੀ ਆਪਣੇ ਸ਼ਬਦ ਸੁਣਦਿਆਂ ਤਾਰ। ਤਾਰਾ ਸਿੰਘ ਵਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਮਾਨੋ ਜਿਵੇਂ ਖੂਨ ਉੱਤਰ ਆਇਆ ਵੀ ਖਾਲਸੇ ਨੂੰ ਕੋਈ ਸ਼ਬਦ ਕਹਿ ਗਏ। ਹੁਣ ਆਪਾਂ ਬੜੇ ਖੁਸ਼ ਹੁੰਦੇ ਹਾਂ ਇੱਕ ਦੀ ਬੇਇੱਜ਼ਤੀ ਹੁੰਦੀ ਹੋਵੇ, ਕਹਿੰਦੇ ਚੰਗਾ ਮੇਰਾ ਵਿਰੋਧੀ ਸੀ ਚੰਗਾ ਥੱਲੇ ਲੱਗਾ। ਬਾਹਰ ਖਲੋ ਕੇ ਅਸੀਂ ਇੱਕ ਦੂਜੇ ਦੇ ਧੀਆਂ ਭੈਣਾਂ ਉੱਤੇ ਚਿੱਕੜ ਸੱਤਦੇ ਹਾਂ, ਖਾਲਸੇ ਦੇ ਕਰਮ ਨੇ? ਇਹਨੂੰ ਕਹੋਗੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹੇ, ਸਾਨੂੰ ਤਾਂ ਨਰਕ ਵਿੱਚ ਵੀ ਢੋਈ ਨਹੀਂ ਮਿਲਣੀ। ਸ਼ਬਦ ਵਰਤਨੇ ਆ ਪਰ ਗੁਰੂ ਦੀ ਗੱਲ ਸਮਝਣ ਦੇ ਸਾਡੇ ਕੋਲ ਅਕਲ ਕੋਈ ਨਹੀਂ। ਉੱਥੇ ਦੇਖੋ ਉਹਨੂੰ ਇੱਕੋ ਦਮ ਅੱਖਾਂ ਵਿੱਚ ਖੂਨ ਆ ਗਿਆ। ਕੌਣ ਹੁੰਦਾ ਖਾਲਸੇ ਦੇ ਕੇਸ ਵੱਢ ਕੇ ਇੱਕ ਰੱਸੇ ਬਣਾਉਣ ਵਾਲਾ? ਘੋੜੀਆਂ ਪਰਤ ਕੇ ਬੰਨੀਆਂ, ਸਾਹਿਬ ਰਾਏ ਚੌਧਰੀ ਦੀ ਜ਼ਰੂਰਤ ਨਾ ਪਈ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ, ਅੱਜ ਜਦੋਂ ਲਾਹੌਰ ਤੋਂ ਤਖੀ ਬੇਗ ਵਰਗੇ ਆਏ ਨੇ, ਕਹਿੰਦੇ ਨੇ ਸਰਦਾਰ ਤਾਰਾ ਸਿੰਘ ਵਾਂ ਆਪ ਵਧੇ ਆਉਂਦੇ ਹੋਏ ਨੂੰ, ਜਦੋਂ ਇੱਥੇ ਜੰਗ ਹੋਣ ਲੱਗਾ, ਮੈਂ ਕਹਿੰਦਾ ਖਾਲਸੇ ਦੀ ਖਾਲਸੇ ਪ੍ਰਤੀ ਕਿੰਨੀ ਕੁ ਭਾਵਨਾ ਸੀ। ਦੋ ਭਰਾ ਗੱਡੇ ਤੇ ਰੂੜੀ ਲੱਦ ਕੇ ਲਈ ਜਾਂਦੇ ਸਨ ਕੁਰਬਾਨ ਪਿੰਡ ਦੇ। ਇਹ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਪੁਰਾਤਨ ਇਤਿਹਾਸਕ ਜੀਵਨੀਆਂ ਗ੍ਰੰਥ ਵਿੱਚ ਇਸ ਘਟਨਾ ਨੂੰ ਦਰਜ ਕੀਤਾ। ਸੱਕੇ ਭਰਾ ਤੇ ਸ਼ਸਤਰ ਤਿੰਨ ਪੁੱਟੀ ਸ੍ਰੀ ਸਾਹਿਬ ਉਹਨਾਂ ਦੇ ਕੋਲ ਹੁੰਦੀ ਵੀ ਸੀ ਉਸ ਵੇਲੇ। ਕਹਿੰਦੇ ਨੇ ਜਦੋਂ ਦੇਖਿਆ ਨਾ ਵੀ ਇੱਥੇ ਤੇ ਜੰਗ ਹੁੰਦਾ ਪਿਆ, ਖਾਲਸਾ ਜਿਹੜਾ ਜੂਝਦਾ ਪਿਆ ਤੇ ਜਿਹੜਾ ਬਲਦਾਂ ਨੂੰ ਅੱਗੇ ਹੱਕਦਾ ਪਿਆ ਸੀ ਨਾ, ਉਹਨੇ ਨਾਲ ਬੈਠੇ ਭਰਾ ਨੂੰ ਕਹਿੰਦਾ ਹੁਣ ਇੱਕ ਕੰਮ ਕਰ, ਆ ਮੱਲੜ ਆ ਰੂੜੀ ਤੂੰ ਲੈ ਜਾ ਘਰ, ਦੇ ਖਾਲਸੇ ਤੇ ਹਮਲਾ ਹੋ ਗਿਆ, ਆਪਾਂ ਕਿਉਂ ਆਪਣੇ ਘਰ ਨੂੰ ਜਾਈਏ, ਤੂੰ ਘਰ ਜਾ ਲੈ ਕੇ ਗੱਡਾ, ਮੈਂ ਤੇ ਸ਼ਹੀਦ ਹੋਣਾ ਵਾ। ਕਹਿੰਦਾ ਉਹਨੇ ਗੱਡੇ ਤੋਂ ਛਾਲ ਮਾਰੀ, ਤਲਵਾਰ ਕਿਰਪਾਨ ਆਪਣੀ ਮਿਆਨ ਵਿੱਚੋਂ ਧੂਲੀ ਤੇ ਇੱਕੋ ਦਮ ਛਾਲ ਮਾਰ ਕੇ ਮੁਗਲਾਂ ਨੂੰ ਜਦੋਂ ਚੀਰਨ ਲੱਗਾ ਤੇ ਜਿਹਨੂੰ ਘੋੜੇ ਆ ਵਾਹਿਗੁਰੂ ਗੱਡੇ ਦੀਆਂ ਢੱਗਿਆਂ ਦੀਆਂ ਬਲਦਾਂ ਦੇ ਰੱਸੇ ਪਕੜਾਏ ਸਨ, ਉਹ ਕਹਿੰਦਾ ਜੇ ਤੂੰ ਸ਼ਹੀਦ ਹੋਣਾ ਤੇ ਮੇਰੇ ਸ਼ਹੀਦ ਹੁੰਦਿਆਂ ਤੈਨੂੰ ਨਫ਼ਰਤ ਕਿਉਂ, ਗੱਡਾ ਜਿੱਧਰ ਜਾਂਦਾ ਜਾਣ ਤੇ ਮੈਂ ਵੀ ਸ਼ਹੀਦ ਹੋਵਾਂਗਾ। ਉਹ ਕਹਿੰਦਾ ਦੋਨੋਂ ਛਾਲ ਮਾਰ ਕੇ ਗੱਡੇ ਤੋਂ ਥੱਲੇ ਉਤਰੇ, ਦੋਨੇ ਲੜਦੇ ਲੜਦੇ ਸ਼ਹੀਦ ਹੋ ਗਏ। ਇਹ ਵੇਖ ਕੇ ਸਰਬੱਤ ਖਾਲਸੇ ਦਾ ਆਪਸ ਵਿੱਚ ਪਿਆਰ, ਕੋਈ ਨੀ ਜਾਣਦੇ ਕਿਹੜੇ ਲੜਦੇ ਪਏ ਨੇ, ਬਸ ਦੇਖਿਆ ਵੀ ਸਿੱਖਾਂ ਤੇ ਹਮਲਾ ਹੋਇਆ। ਇੱਕੋ ਦਮ ਇੱਥੇ ਇਹਨੂੰ ਮਤਸਵੀ ਪੁਣਾ ਨਾ ਸਮਝਿਓ, ਇਹ ਸਾਡੇ ਅੰਦਰ ਦਾ ਪਿਆਰ ਹੈ, ਕਿਉਂਕਿ ਸਾਡੀ ਇੱਕ ਮਾਂ ਮਾਤਾ ਸਾਹਿਬ ਕੌਰ ਹੈ, ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਹੈ, ਅਸੀਂ ਅੰਮ੍ਰਿਤ ਦੀ ਦਾਤ ਲਈ ਹੈ। ਕਿਸੇ ਵੀ ਯੁਰਤ ਕੀ ਕਿ ਖਾਲਸੇ ਦੇ ਉੱਤੇ ਕੋਈ ਹੱਥ ਚੁੱਕ ਜਾਏ? ਕਹਿਣ ਲੱਗੇ ਉਦੋਂ ਸਿੱਖਾਂ ਦੇ ਅੰਦਰ ਇੰਨੀ ਭਾਵਨਾ ਬਣ ਗਈ, ਇੱਕ ਜੀ ਸਾਹਿਬ ਕਹਿਣਾ ਤੇ ਦੂਜਾ ਕਹਿਣਾ ਜਿੱਥੇ ਖਾਲਸਾ ਹੋਵੇਗਾ ਮੇਰੇ ਸਤਿਗੁਰਾਂ ਤੂੰ ਮਿਹਰ ਕਰਕੇ ਰੱਖਿਆ ਖਣੀ। ਤੇ ਫਿਰ ਗੁਰੂ ਆਪਣੇ ਖਾਲਸੇ ਦੀ ਰੱਖਿਆ ਕਿਵੇਂ ਕਰਦਾ ਹੈ? ਬਾਣੀ ਵਿੱਚੋਂ ਦੋ ਤਿੰਨ ਪ੍ਰਮਾਣ ਦੇ ਕੇ ਸੰਪੂਰਨਤਾ ਕਰਨੀ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਇਹਦੇ ਅਰਥ ਮੈਂ ਕਰ ਚੁੱਕਾ, ਜਿੱਥੇ ਜਿੱਥੇ ਵੀ ਖਾਲਸਾ ਜੀ ਸਾਹਿਬ ਹੋਵੇ ਤਹਾਂ ਤਹਾਂ ਰੱਖਿਆ ਰਿਆਇਤ। ਇੱਥੇ ਹੁਣ ਕਈਆਂ ਨੇ ਕਿਹਾ ਵੀ ਇਹ ਸ਼ਬਦ ਰਹਿਤ ਸੀ, ਨਹੀਂ ਇਹ ਢੁੱਕਦਾ ਹੀ ਹੈ, ਜਿੱਥੇ ਜਿੱਥੇ ਖਾਲਸਾ ਹੋਵੇ ਉੱਥੇ ਰੱਖਿਆ ਕਰੀ ਤੂੰ ਮਿਹਰ ਕਰੀ। ਧੰਨ ਗੁਰੂ ਕਲਗੀਧਰ ਕਹਿੰਦੇ ਨੇ ਅਰਦਾਸ ਕਰਿਆ ਕਰ, ਅਰਦਾਸ ਤਾਂ ਪੱਲਾ ਨਾ ਛੱਡੀ ਤੇ ਗੁਰੂ ਰੱਖਿਆ ਕਰਦਾ। ਕੀ ਅਸੀਂ ਹਜ਼ੂਰ ਦੇ ਕਦੀ ਇਹ ਬਚਨ ਭੁੱਲ ਸਕਾਂਗੇ ਕਿ ਰੋਗਣ ਤੇ ਅਰ ਸੋਗਣ ਤੇ ਜਦੋਂ ਕਹੀਏ ਤੂੰ ਰੱਖਿਆ ਕਰੀ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬੋ ਭਾਂਤ ਬਚਾਵੈ ਰੱਖਿਆ ਕਰਦਾ। ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੇ, ਰੱਖਿਆ ਕਰਦਾ ਹੈ ਜਿਸ ਨੂੰ ਸਾਜਨ ਰਾਖਸੀ। ਦੁਸ਼ਮਨ ਕਵਨ ਵਿਚਾਰ ਸਵੈ ਨ ਸਕੈ ਤੈ ਸ਼ਾਹ ਕੋ ਨੇ ਫੁੱਲ ਜਾਏ ਗਵਾਰ, ਜੋ ਸਾਧੂ ਸ਼ਰਨੀ ਪਰੇ ਤਿਨ ਕੇ ਕਵਨ ਵਿਚਾਰ, ਦੰਤ ਜੀਭ ਜਿਮ ਰਾਖਈ ਦੁਸ਼ਟ ਅਦਿਸ਼ਟ ਸੰਘਾਰ, ਜਿਵੇਂ ਦੰਦਾਂ ਵਿੱਚ ਜੀਭ ਨੂੰ ਬਚਾਉਂਦਾ ਹੈ ਇਸ ਤਰ੍ਹਾਂ ਆਪਣੇ ਖਾਲਸੇ ਜੀ ਸਾਹਿਬ ਨੂੰ ਬਚਾਉਂਦਾ ਹੈ। ਹਜ਼ੂਰ ਨੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸੇ ਕਾਤੀ ਤੀਤ ਬਤੀਤ ਹੈ ਵਿੱਚ ਰੱਖ ਹੈ ਰਸਨਾ ਮਾਸ ਰੱਤ ਕੇਰੀ। ਕਹਿਣ ਲੱਗੇ ਮਤ ਸਮਝੋ ਕਿਤੇ ਇਹ ਇਹ ਰਸਨਾ ਆਪਣੀ ਆਪ ਹਫਾਜ਼ਤ ਵੀ ਕਰਦੀ ਏ। ਕਹਿਣ ਲੱਗੇ ਅਸਲ ਵਿੱਚ ਰੱਬ ਇਹਨਾਂ ਦਿਆਲੂ ਏ, ਉਹ ਦੰਦਾਂ ਵਿੱਚ ਜੀਵ ਨੂੰ ਬਚਾਈ ਬੈਠਾ ਹੈ ਤੇ ਖਾਲਸੇ ਨੂੰ ਹਰ ਥਾਂ ਤੇ ਗੁਰੂ ਆਪ ਕਿਰਪਾ ਕਰਕੇ ਬਚਾਉਂਦਾ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਅੱਗੇ ਚੱਲ ਕੇ ਕਿ ਰੱਖਿਆ ਲਈ ਅਸੀਂ ਬੇਨਤੀ ਕਰ ਨਹੀਂ ਸਕਦੇ? ਰੋਜ਼ ਇੱਕ ਬਚਨ ਪੜ੍ਹਨੇ, ਔਖੀ ਘੜੀ ਨਾ ਦੇਖਣ ਦੇਈ। ਹੁਣ ਕਈ ਦਾ ਪਾਠ ਕਰਦੇ ਨੇ ਦੇਈ, ਜੇ ਬਿੰਦੀ ਲਾਤੀ ਅਰਥ ਹੋਰ ਹੋ ਜਾਣੇ ਨੇ। ਔਖੀ ਘੜੀ ਨਾ ਦੇਖਣ ਦੇਈ, ਜਦੋਂ ਕਹਾਂਗੇ ਦੇਈ ਇਹਦਾ ਅਰਥ ਹੋ ਜਾਏਗਾ ਕਿ ਤੂੰ ਮੈਨੂੰ ਔਖੀ ਘੜੀ ਨਾ ਵੇਖਣ ਦੇਈ, ਤੇ ਜਦੋਂ ਇਹਦੇ ਅਰਥ ਕਰਾਂਗੇ ਔਖੀ ਘੜੀ ਨਾ ਦੇਖਣ ਦੇਈ, ਇਹਦੇ ਅਰਥ ਬਣ ਕੇ ਮੇਰੇ ਵਾਹਿਗੁਰੂ ਤੂੰ ਆਪਣਿਆਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ। ਹੁਣ ਤੱਕੋ ਹੱਥ ਦੇ ਰੱਖ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਦਾਤਾ ਮੇਰ ਕਰੀ ਹੱਥ ਦੇ ਕੇ ਰੱਖ ਲਈ, ਤਾਂ ਤਾਂ ਰੱਖਿਆ ਰਿਆਇਤ ਹੱਥ ਦੇ ਰਾਖੇ ਆਪਣੇ ਕੋਲ ਸਾਸ ਸਾਸ ਪ੍ਰਤਪਾਲੇ। ਪਰ ਕਿਵੇਂ? ਅਗਲੀ ਗੱਲ ਕਦੀ ਨਾ ਭੁਲਿਓ, ਪਹਿਲਾਂ ਖਾਲਸੇ ਨੂੰ ਵਾਹਿਗੁਰੂ ਚੇਤੇ ਆਉਣਾ ਚਾਹੀਦਾ। ਅਗਲੀ ਟੋਕੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਵਾਹਿਗੁਰੂ 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 ਚੇਤਾ ਵੈ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ, ਮੀਤ ਮੈਨੂੰ ਰੱਖਣ ਵਾਲਾ ਮੇਰਾ ਦਾਤਾ ਹੈ। ਸਾਹਿਬ ਕਹਿੰਦੇ ਨੇ ਜਿੱਥੇ ਖਾਲਸਾ ਜੀ ਸਾਹਿਬ ਹੋਵੇ ਉੱਥੇ ਮੇਰਾ ਮਾਲਕ ਆਪ ਰੱਖਿਆ ਕਰਦਾ, ਤੇ ਖਾਲਸਾ ਜੀ ਸਾਹਿਬ ਦਾ ਸਤਿਕਾਰ ਕਦੀ ਗੁਰੂ ਕਲਗੀਧਰ ਜੀ ਦੀ ਨਜ਼ਰ ਵਿੱਚ ਤੱਕੋ। ਮੈਂ ਬੇਨਤੀ ਕਈ ਵਾਰੀ ਕਰਨਾ ਹੁੰਦਾ ਕਿ ਅੱਲਾ ਯਾਰਖਾਂ ਜੋਗੀ ਨੇ ਇੱਕ ਸ਼ਬਦ ਬੜਾ ਸੋਹਣਾ ਲਿਖਿਆ ਸੀ। ਉਹਨੇ ਜਦੋਂ ਗੰਜੇ ਸ਼ਹੀਦਾਂ ਵਿੱਚ ਚਮਕੌਰ ਦੀ ਗੜੀ ਵਿੱਚ ਰਾਤ ਨੂੰ ਬਾਹਰ ਨਿਕਲਦੇ ਨੇ, ਕਈ ਵਾਰੀ ਉਹ ਸਾਂਝ ਆਪ ਨਾਲ ਪਾਈ। ਅੱਜ ਬੇਨਤੀ ਕਰਾਂ, ਸਿੱਖ ਪੁੱਛਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਕਿ ਕਦੀ ਸਿੱਖਾਂ ਦੇ ਸਾਫੇ ਝਾੜ ਕੇ ਸਿਰ ਧੱਕਦੇ ਨੇ, ਕਦੀ ਹਜ਼ੂਰ ਕਿਰਪਾਲੂ ਜੀ ਉਹਨਾਂ ਦੇ ਮਸਤਕ ਤੇ ਹੱਥ ਰੱਖਦੇ ਨੇ, ਕਦੀ ਹੱਥਾਂ ਨੂੰ ਦੇਖ ਕੇ ਚੁੰਮਦੇ ਨੇ, ਕਦੀ ਖਾਲਸਾ ਜੀ ਸਾਹਿਬ ਦੇ ਪੈਰਾਂ ਨੂੰ ਦੇਖ ਕੇ ਪੈਰਾਂ ਨੂੰ ਘੁੱਟ ਕੇ ਪਕੜ ਲੈਂਦੇ। ਗੁਰੂ ਕੇ ਸਿੱਖਾਂ ਦੇਖ, ਗੁਰੂ ਦੀ ਨਜ਼ਰ ਵਿੱਚ ਸਿੱਖ ਦੀ ਕਿੰਨੀ ਕੁ ਕੀਮਤ ਹੈ। ਮੈਂ ਕਹਿੰਦਾ ਹਰ ਇਸਤਰੀ ਨੂੰ, ਦੇਖੋ ਜਿਹੜਾ ਸ਼ਬਦ ਮੈਂ ਕਹਿਣ ਲੱਗਾ, ਹਰ ਇਸਤਰੀ ਨੂੰ ਸਭ ਤੋਂ ਵਿਆਹ ਵੱਧ ਪਿਆਰ ਆਪਣੇ ਉਧਰ ਵਿੱਚ ਪਲਦਾ ਹੋਇਆ ਆਪਣਾ ਬੱਚਾ ਹੁੰਦਾ ਹੈ। ਹਰ ਯਤਨ ਕਰਦੀ ਹੈ ਕਿ ਮੇਰੇ ਉਧਰ ਵਿੱਚ ਪਲਦੇ ਹੋਏ, ਮੇਰੇ ਕੁੱਖ ਵਿੱਚ ਪਲਦੇ ਹੋਏ ਬੱਚੇ ਨੂੰ ਸੇਕ ਨਾ ਲੱਗੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਤੂੰ ਇਹ ਪੁੱਛਣਾ ਚਾਹੁੰਦਾ ਖਾਲਸਾ ਜੀ ਸਾਹਿਬ ਨੂੰ ਗੁਰੂ ਕਿੰਨਾ ਪਿਆਰ ਕਰਦਾ, ਕਹਿਣ ਲੱਗੇ ਇੰਨਾ ਪਿਆਰ ਕਰਦੇ ਜਿਵੇਂ ਮਾਂ ਆਪਣੇ ਗਰਭ ਵਿੱਚ ਬੱਚੇ ਨੂੰ ਪਿਆਰ ਕਰਦੀ। ਇੰਨਾ ਪਿਆਰ ਕਿੱਥੋਂ ਮਿਲੇਗਾ? ਸ਼ਬਦ ਵਰਤੇ ਜਿਉਂ ਜਨਮੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਤ ਦੇ ਕਰ ਭੋਗ ਬਿਲਾਸਾ। ਸ਼ਬਦ ਵਰਤੇ ਕਿ ਜਿਉਂ ਜਨਮੀ ਸੁੱਤ ਜਨ ਪਾਲਤੀ ਰਾਖੇ ਨਦਰ ਮਜ਼ਾਰ, ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰ ਸਿੱਖ ਰਾਖਤਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿ। ਸ਼ਬਦ ਵਰਤੇ ਤੂੰ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆਰ। ਉਹ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਹਿੰਦਾ ਤੱਕੋ ਕਿ ਸਾਫੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਖਾਲਸਾ ਜੀ ਸਾਹਿਬ ਦੀ ਰੱਖਿਆ ਹੈ। ਕਿੰਨੀ ਕੁ ਰੱਖਿਆ ਕਰਦੇ ਨੇ? ਅੱਜ ਦੇਖੋ ਰਾਤ ਪੋਹ ਦੀ ਕਕਰੀਲੀ ਹੋਵੇ, ਮਿੰਟ ਮੈਂ ਦੋ ਚਾਰ ਹੀ ਲੈਣੇ ਨੇ, ਪਰ ਇੱਕ ਅੰਦਰ ਦੀ ਖੂਹ ਕੇ ਮੰਨਣੀ ਮੈਨੂੰ ਪਤਾ ਕਿਸੇ ਨੇ। ਬਾਹਰ ਨਿਕਲੇ ਆਪਣੀਆਂ ਉਹੀ ਗੱਲਾਂ, ਉਹੀ ਨਫ਼ਰਤ, ਉਹੀ ਸਾਡੇ ਅੰਦਰ ਦਵੈਚ ਰਹਿਣੀ ਹੈ। ਪਰ ਮੇਰੇ ਦਾਤਾ ਅਸੀਂ ਨਾਮ ਮੰਨੀਏ ਗੱਲ ਵੱਖਰੀ ਹੈ, ਪਰ ਤੇਰੇ ਘਰ ਦਾ ਹੋਕਾ ਤਾਂ ਦੇਣਾ ਚਾਹੀਦਾ ਨਾ, ਤੇਰੀ ਰਹਿਮਤ ਕਿੰਨੀ ਕੁ ਹੈ। ਹੁਣ ਕਹਿੰਦੇ ਨੇ ਸਾਹਮਣੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ਼ ਉਸਕੇ ਝਾੜੇ ਲਿਖਾਕ ਉਸਕੀ ਜ਼ਮੀਂ ਸੇ, ਸਰ ਠੀਕ ਕੀਏ ਸਰਕੇ ਹੂਏ ਬਾਲਸ਼ੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ, ਹਾਸ਼ਾ ਕਿਸੀ ਮੁਰਸ਼ਦ ਮੇਂ ਯੇ ਅਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇਂ ਜਿਨਹਾਰ ਨਹੀਂ ਹੈ। ਜਿਨ ਸਿੰਘੋ ਨੇ ਖਾਲਸਾ ਜੀ ਸਾਹਿਬ ਕਿਵੇਂ ਮੇਂ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਤਾਂ ਉਤਰਨਾ, ਕੱਲ ਸੁਬਹ ਤਾਂ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋ ਕੇ ਖੂਹਾ ਜਬ ਕੇ ਗੁਜ਼ਰਨਾ, ਚੂਮਾ ਕਬੀ ਖਲਕੂਮ ਦਹਨ ਚੂਮਨੇ ਬੈਠੇ ਖਾਲਸਾ ਜੀ ਸਾਹਿਬ, ਜਦੋਂ ਤੇਰੇ ਪੈਰਾਂ ਵਾਲੇ ਪਾਸੇ ਮੇਰਾ ਗੁਰੂ ਆਇਆ, ਜਬ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਣੇ ਬੈਠੇ। ਉਸ ਵੇਲੇ ਸਿੱਖਾਂ ਕਿਹਾ ਸਤਿਗੁਰੂ ਅੱਜ ਸਾਡੇ ਕੋਲ ਸੇਜ ਸੋਹਣੀ ਨਹੀਂ, ਜੋ ਕੁਝ ਸਾਡੇ ਕੋਲ ਬਸਤਰ ਨੇ ਅਸੀਂ ਵਿਛਾ ਦਿੱਤੇ ਨੇ, ਕੀ ਤੁਸੀਂ ਸੋਹਣੇ ਆਸਣ ਤੇ ਪੈਣਾ ਨਹੀਂ? ਕਹਿੰਦੇ ਨੇ ਅੱਜ ਮੈਂ ਸਾਰੀ ਰਾਤ ਬਿਲਕੁਲ ਆਸਣ ਤੇ ਨਹੀਂ ਪੈਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੇਰਾ ਖਾਲਸਾ ਜੀ ਸਾਹਿਬ ਅੱਜ ਮਿੱਟੀ ਦੇ ਵਿੱਚ ਪਿਆ ਹੈ, ਜ਼ਮੀਨ ਤੇ ਪਿਆ ਹੈ। ਜੇ ਮੇਰਾ ਖਾਲਸਾ ਜੀ ਸਾਹਿਬ ਮਿੱਟੀ ਵਿੱਚ ਤੇ ਮੈਨੂੰ ਸੇਜ ਸ਼ੋਭਾ ਨਹੀਂ ਦਿੰਦੀ ਪਈ। ਉਹਤੇ ਸ਼ਬਦ ਵਰਤੇ ਨੇ ਕਿਸ ਤਰ੍ਹਾਂ ਸੇ ਚੈਨ ਆਏ ਹਮੇ ਅੱਜ ਸ਼ੈਨ ਸ਼ੀ ਪੇ ਸ਼ਾਹੀਨ ਸ਼ੀ ਪੇ, ਕਿਵੇਂ ਸਾਨੂੰ ਚੈਨ ਆ ਜਾਏ ਇਸ ਤਖ਼ਤ ਉੱਤੇ, ਕਿਉਂਕਿ ਲੇਟੇ ਹੋਏ ਹੈ ਖਾਲਸਾ ਜੀ ਆਜ ਜ਼ਮੀਨ ਤੇ। ਅੱਜ ਖਾਲਸਾ ਜੀ ਸਾਹਿਬ ਜ਼ਮੀਨ ਤੇ ਲੇਟਿਆ ਤੇ ਮੈਂ ਕਹਿੰਦਾ ਸਿੱਖਾਂ ਤੇਰੀ ਰੱਖਿਆ ਗੁਰੂ ਕਰਦਾ, ਤੇ ਕਦੀ ਭੁੱਲੀ ਨਾ, ਅਰਦਾਸ ਕਰਿਆ ਕਰ ਕਿ ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਭੇਖੀ ਨਹੀਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਉੱਥੇ ਉੱਥੇ ਰੱਖਿਆ ਕਰੀ। ਤੇ ਕੱਲ ਮੇਰੇ ਚਿੱਤ ਵਿੱਚ ਇੱਕ ਗੱਲ ਆਈ ਸੀ ਕਿ ਖਾਲਸਾ ਜੀ ਸਾਹਿਬ ਤੇਰੇ ਤੇ ਕਿੰਨੀ ਕੁ ਆਸ ਰੱਖੀ, ਚੇਤੇ ਰੱਖੀ ਤੂੰ ਖਤਮ ਕੋ ਨਹੀਂ ਹੋਣਾ। ਇਹ ਗੱਲ ਵੱਖਰੀ ਕਿ ਪੂਰਾ ਹੱਲਾ ਪੂਰਾ ਜ਼ੋਰ ਲੱਗਾ ਪਿਆ ਹਰ ਪਾਸਿਓਂ ਵੀ ਇਹਦਾ ਸਰਵਨਾਸ਼, ਇਹਨੂੰ ਖਤਮ ਕਰ ਦੇਈਏ। ਪਰ ਇਹ ਗੱਲ ਕਦੀ ਨਾ ਭੁੱਲਿਓ, ਅਸੀਂ ਉਦਨ ਵੀ ਗੀਤ ਗਾਏ ਸਨ ਜਿੱਦਣ ਸਾਡੇ ਘਰ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਸਨ। ਸਾਡੀਆਂ ਮਾਈਆਂ ਮਾਂ ਬੀਬੀਆਂ ਰਾਤ ਨੂੰ ਗਾਉਂਦੀਆਂ ਸਨ ਮੰਨੂ ਸਾਦੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਣੀ ਹੋਈ। ਉੱਥੇ ਦੇਖੋ ਖਾਲਸਾ ਜੀ ਸਾਹਿਬ ਦੀ ਕਿੰਨੀ ਕੁ ਲੰਮੀ ਹੋਂਦ ਹੈ। ਹਜ਼ੂਰ ਨੇ ਜ਼ਫਰਨਾਮੇ ਵਿੱਚ ਇੱਕ ਸ਼ੇਰ ਕਿਹਾ, ਉਹ ਕਹਿ ਕੇ ਸਮਾਪਤੀ ਕਰਨੀ। ਕਹਿਣ ਲੱਗੇ ਔਰੰਗਜ਼ੇਬ, ਚੂੰ ਛੱਦ ਕੇ ਚੂੰ ਛੱਦ ਕੇ ਚੂੰ ਬਚਗਾ ਕੁਛ ਤੈ ਚਾਰ, ਚਿਹਾ ਸੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕੀ ਹੋਇਆ ਮੇਰੇ ਚਾਰ ਬੱਚਿਆਂ ਨੂੰ ਕੋਹ ਕੇ ਮਾਰ ਦਿੱਤਾ। ਪਰ ਤੈਨੂੰ ਪਤਾ ਨੀ ਮੇਰੇ ਖਾਲਸਾ ਜੀ ਸਾਹਿਬ ਨੇ ਅੱਜ ਰਹਿਣਾ। ਚਿਹਾ ਸੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਅਜੇ ਤੇ ਕੁੰਡਲੀਆ ਸੱਪ ਬੈਠਾ, ਇੱਥੇ ਸੱਪ ਦਰ ਦੂਜੇ ਪਾਸੇ ਨੀ ਲੈਣਾ। ਕਹਿਣ ਲੱਗੇ ਅਜੇ ਤਾਂ ਮੇਰਾ ਖਾਲਸਾ ਜੀ ਸਾਹਿਬ ਬੈਠਾ ਹੈ। ਜਿੰਨੀ ਦੇਰ ਤੱਕ ਮੇਰਾ ਖਾਲਸਾ ਜੀ ਸਾਹਿਬ ਹੈ, ਚਾਰ ਚੰਗਿਆੜੀਆਂ ਬੁਝਾ ਦਿੱਤੀਆਂ ਤਾਂ ਕੀ ਹੋਇਆ, ਖਾਲਸਾ ਜੀ ਸਾਹਿਬ ਤੇਰੇ ਸਲਤਨੇ ਵਿੱਚ ਅੱਗ ਦਾ ਭਾਂਬੜ ਬਾਲਦਾ ਹੈ। ਚਿਆ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ। ਤੇ ਅਗਲਾ ਸ਼ਬਦ ਵਰਤਿਆ, ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਕੇਵਲ ਇੱਥੇ ਬਸ ਨਹੀਂ, ਰੱਬ ਨੂੰ ਵੀ ਸੰਬੋਧਨ ਕੀਤਾ। ਤੇ ਔਰੰਗਜ਼ੇਬ ਨੂੰ ਕਹਿਣ ਲੱਗੇ, ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਅਚਾਰ ਕੁ ਚੰਗਿਆੜੀਆਂ ਖਮੋਸ਼ ਕਰਕੇ ਬੜੇ ਤੂੰ ਉੱਚੀ ਸਾਰੀ ਲੋਕਾਂ ਨੂੰ ਕਹਿਣਾ, ਸਭ ਕੁਝ ਬੁਝਾ ਦਿੱਤਾ, ਪਰ ਖਾਲਸਾ ਜੀ ਸਾਹਿਬ ਕੋਈ ਨਹੀਂ ਬੁਝਿਆ। ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਅਜੇ ਤਾਂ ਏਡਾ ਵੱਡਾ ਭਾਂਬੜ ਬਲਣਾ ਸੱਜਣਾ, ਜਿਹਦੇ ਤੋਂ ਤੂੰ ਸੜ ਕੇ ਬਿਲਕੁਲ ਸਵਾਹ ਹੋ ਜਾਣਾ। ਗੁਰੂ ਕੇ ਸਿੱਖੋ, ਇੱਕ ਅੰਦਰੋਂ ਅਰਦਾਸ ਕਰੋ, ਦਾਤਾ ਸਾਨੂੰ ਗੁਰ ਭਾਈਆਂ ਨੂੰ ਪਿਆਰ ਦੇ ਦੇ, ਸਾਡੇ ਅੰਦਰ ਨੂੰ ਖਾਲਸਾ ਜੀ ਸਾਹਿਬ ਦਾ ਅਦਬ ਕਰਨ ਦੀ ਜਾਚ ਦੇ ਦੇ। ਤੇ ਫਿਰ ਅਸੀਂ ਰੋਜ਼ ਕਿਹਾ ਕਰੀਏ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਮੇਰ ਕਰੀ ਤਹਾਂ ਤਹਾਂ ਰੱਖਿਆ ਰਿਆਇਤ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕੱਲ ਨੂੰ ਅਗਲੀ ਤਰਤੀਬ ਕੀ? ਅੱਜ ਤੱਕ ਪੜ੍ਹਿਆ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਆਇਤ।